महापुरुष पंथ रतन संत ज्ञानी गुरबचन सिंह साहब जी खालसा पुराने पुरातन विद्यार्थी ए विचार कई बारी दर्शन दे सन। भाई साहब भाई गुरदेव सिंह जी भी बैठे ने जो उन्हां दे पुराने विद्यार्थियां पहले विद्यार्थियां विचों ने कि जदों आप जी दी जवान भर जवानी दी उमरी उम्र हुंदी अवस्था हुंदी तां बहुत सारियां बातां बहुत सारे वचन पहला ही दर्शा दिया कर दे। और अर्ज करांगा बेनती भी करांगा लायलपुर दा परिवार इसे लई उन्हां दे संपर्क विच भी आया ते बड़ी उन्हां ने गुरमत दे प्रचार विच सेवा कीती। बड़े वड्डे वड्डे सिख रईस ने बड़े वड्डे वड्डे अमीर सन उस मौके ते पर टकसाल दी विद्या गुरमत प्रचार दी विद्या विच जे किसे दी माया सफल होई तां ओ सी एहो लायलपुरी परिवार प्याला खो श्री वाह क्योंकि नहीं ते बहुती वारी कड़ाके फाकियां विच भी चल दे। एक बारी कलकत्ते तो श्री हजूर साहब फिर उतो वापसी यात्रा ते ग्वालियर उतरे पिंडरा दी संगत ने सोहन सिंह जी वासी जिन्हां ने बहुत सेवा कीती बहुत सत्कार कीता बहुत सेवा कीती पर क्योंकि भुख तो ऐसी है एक टाइम ही ना मिले ते सारा कुछ विसर जांदा। आगरे दे दर्शन दीदार करने सन उथे जिस वेले गुरुद्वारा माई थान शाम दे मौके ते पहुंचे रहरास दे पाठ तो श्री मुखवाक सुनिया ता महापुरुष उठ बैठे भी हुन चलिए प्रोग्राम एहो सी रात माई थान स्थान ते रहांगे। जिस वेले उठे ता किसे भी प्रबंधक ने क्योंकि प्रबंधक लोग राजनीतिक लोगां नूं तिहार पा सकदे ने उन्हां नूं हजारां रुपयां दे खिलत खुशामद दे रूप विच तां गुरु घरों भेट कर सकदे ने पर गुणवानां नूं महापुरशां नूं गुरु के कीर्तनियां नूं विद्वानां दे हिस्से उन्हां वल्लों घाटीए चीज़ां आंदियां ने प्याला खो श्री वाह। और एक ही डिठी गल कर रहा हां सुनी सुनाई नहीं एडी वड्डी शख्सियत एडी वड्डी महान पंथ दी सत्कार योग हस्ती जिस वेले आप जी उठे तो सारे विद्यार्थी भी पिछे चले तो जिस वेले स्टेशन ते पहुंचे फिर गुरुद्वारा प्रबंध वाले लोगां नूं ख्याल आया भी ये तो पिंडरां वाले महापुरुष ने फिर वो स्टेशन ते पहुंचे तो उन्होंने बेनती की थी महापुरुषां ने मुस्कुरांदियां कहा वही ओ वक्त उदों ही सी उदों सासी प्रोग्राम बनाया सी रात सतगुरु जी दे स्थान ते आराम करांगे दर्शन दीदार करांगे पर हुण तां साडा जाण दा अगा वापस पंजाब जाण दा प्रोग्राम है और सुभाव की उदों रोडे ही प्रोग्राम ते जाणा सी रोडे दी संगत दा ही ये प्रोग्राम सी जिस ते पहुंचना सी तो बेनती कर रहे हैं ओही प्रबंधक एक बारी दास नूं हुक्म करन वास्ते जदों आए तो मैं पहला उन्हां नूं ये घटना सुना दित्ती भी मैं तो मैं भुलदा ना होवां तुसीं ओह ते नहीं वो कहन लगे हाँ तुसां पहचान तां जरूर लिया हाँ असीं ओह ही पर उदों तो लैके हुण तक महसूस करदे हाँ भी असीं अपनी जिंदगी विच बहुत वड्डी गलती की तो मैं उन्हां नूं अर्ज कीती भी ओ वक्त ते हुण वाला वक्त हुण तुसीं उन्हां दे एक विद्यार्थी नूं इत्थे हुक्म करन वास्ते आए हो कथा करन लई ते उदों ओ एडी वड्डी शख्सियत नूं तुसीं सत्कार ते सन्मान ना दे सके वक्त है और जिहड़ा चलदा रहिंदा है चलना को श्री वाह। अर्ज कर रहा सां भुख अजीब किस्म दी हुंदी आदमी घबरा जांदा है आदमी भयभीत हो जांदा है जिस वेले आगरे तो राती 9-10-11 बजे ट्रेन पकड़ी तो प्रशादा पानी कोई नहीं सी क्योंकि जिथे प्रशाद छकन का प्रोग्राम सी उन्होंने नतीजा ठन ठन गोपाल उन्होंने जी आया भी ना कहा दो लफ्ज भी ना कहे विद्यार्थी कुछ सोचते सन कुछ घबराते भी सन ते कुछ हौली जी जाके कह भी देंदे सन महाराज बड़ी भुख लगी हुई है ते संत महाराज जी ने जवाब दिता जदों मैं वड्या महापुरशां दे हुक्म मुताबिक श्री हजूर साहब दी पैदल यात्रा कीती सी मैं तां 8-8 दिन प्रसादा नहीं सी छकिया तुसीं तां अजे सवेरे ग्वालियर तो लड्डू पेड़े खा के आए हो तुसीं तां अजे ग्वालियर तो सवेरे कुछ ना कुछ खादा है और सवेरे चलो उत्थे भाई जी का परिवार लंगर लैके पहुंच जाएगा घबराओ ना सवेरे पूड़ियां तुहानू मिलनगियां कड़ा प्रसाद मिलेगा होर भी कुछ मिलेगा घबराना नहीं चाहीदा भयभीत नहीं होना चाहिदा इस वास्ते एक वातावरण है एक विचारधारा है होया उसे तरह ही क्योंकि इतलाह दे दित्ती गई सी लैलपुरी परिवार दे गुरमुख भाई साहब भाई हरनाम सिंह जी अपने परिवार नाल लंगर लैके समय नाल पहुंचे हुए सन ते महापुरुष मुस्कुरांदियां कहन लगे लो भी हुण रात दियां कसरां भी कढ लो रात दा गफा भी लै लो प्यार लाखो श्री वाह। ਤੇ ਬਾਬਾ ਮਲ ਸਿੰਘ ਜੀ ਵਰਗੇ ਕਈ ਨਿਹੰਗ ਸਿੰਘਾਂ ਨੇ ਅੱਗੇ ਵਾਟੇ ਕਰ ਦਿੱਤੇ ਵੀ ਰਾਤ ਫਿਰ ਸਫ਼ਰ ਕਰਨਾ, ਟ੍ਰੇਨ ਵਿੱਚ ਹੀ ਜਾਣਾ। ਫੌਜਾਂ ਨੂੰ ਤੇ ਜੀ ਇੱਥੇ ਹੀ ਪਾ ਦਿਓ। ਉਹ ਅਕਸਰ ਇੰਝ ਹੀ ਕਿਆ ਕਰਦੇ ਹੁੰਦੇ ਸਨ, ਜਿਸ ਦਿਨ ਜਲੇਬੀਆਂ ਮਠਿਆਈਆਂ ਬਣਨੀਆਂ, ਕਹਿਣਾ ਜੀ ਫੌਜਾਂ ਨੇ ਆਰਾਮ ਨਾਲ ਹੌਲੀ ਹੌਲੀ ਛਕਣਾ, ਆਹ ਬਾਟੇ ਵਿੱਚ ਪਾ ਦਿਓ। ਦੋ ਤਿੰਨ ਕਿਲੋ ਪ੍ਰਸ਼ਾਦ ਪਵਾ ਕੇ ਜਲੇਬੀਆਂ ਮਠਿਆਈ ਉਹਨਾਂ ਨੇ ਆਪਣੇ ਆਸਣ ਤੇ ਚਲੇ ਜਾਣਾ, ਉਹ ਤਿੰਨ ਚਾਰ ਦਿਨ ਸਾਨੂੰ ਦਿਖਾ ਦਿਖਾ ਕੇ ਖਾਣੀਆਂ। ਪਿਆਰ ਲੱਖੋ ਸ੍ਰੀ ਵਾਲ ਤੁਰਤ ਕਰ ਰਿਹਾ ਸਾਂ ਇੱਥੇ। ਹਜ਼ੂਰ ਵਰਣਨ ਕਰ ਰਹੇ ਨੇ ਕਿ ਇਸ ਤਰੀਕੇ ਨਾਲ ਤੀਰ ਬੰਦੂਕਾਂ ਤੁਫੰਗ ਮਹਾਰਾਜ ਦਾ ਜੀਵਨ ਸੀ ਪਹਿਲੀ ਅਵਸਥਾ ਵਿੱਚ। ਉਹ ਭਵਿਸ਼ ਦੀਆਂ ਬਹੁਤ ਸਾਰੀਆਂ ਵਿਚਾਰਾਂ ਦਰਸਾਉਂਦੇ ਸਨ। ਇਸੇ ਲਾਇਲਪੁਰੀ ਪਰਿਵਾਰ ਨੇ ਜਦੋਂ ਤਕਰੀਬਨ 40 ਦੇ ਦਰਮਿਆਨ ਇਹ ਬੇਨਤੀ ਕੀਤੀ ਔਰ ਰਾਏ ਲਈ ਕਿ ਜੀ ਇਹ ਅਸੀਂ ਕੁਝ ਬਣਾਉਣਾ ਚਾਹੁੰਦੇ ਹਾਂ, ਆਪ ਆਗਿਆ ਬਖਸ਼ੋ, ਤਾਂ ਸੰਤੀ ਮਹਾਰਾਜ ਨੇ ਇਹ ਵਚਨ ਕੀਤਾ ਸੀ, ਭਾਈ ਸਾਹਿਬ ਦੇਸ਼ ਦੇ ਦੋ ਟੁਕੜੇ ਹੋ ਜਾਣੇ ਨੇ ਤੇ ਲਾਇਲਪੁਰਾ ਤੁਸਾਂ ਛੱਡ ਜਾਣਾ। ਜੇ ਆਪਣਾ ਕੁਝ ਬਚਾਓ ਚਾਹੁੰਦੇ ਹੋ, ਜੇ ਕੁਝ ਬਚਾਉਣਾ ਚਾਹੁੰਦੇ ਹੋ ਇਸ ਆਪਣੀ ਨੇਕ ਕਮਾਈ ਵਿੱਚੋਂ, ਤਾਂ ਬੀਕਾਨੇਰ ਦੀ ਸਟੇਟ ਵਿੱਚ ਕੁਝ ਬਣਾ ਲਓ। ਉਹਨਾਂ ਨੇ ਸ਼ਹਿਰਾਂ ਦੇ ਨਾਮ ਵੀ ਦਿੱਤੇ ਸਨ ਵੀ ਬੂੰਦੀ ਕੋਟੇ ਬਣਾ ਲਓ ਜਾਂ ਗੰਗਾਨਗਰ ਬਣਾ ਲਓ। ਉਦੋਂ ਤੋਂ ਇਸ ਪਰਿਵਾਰ ਨੇ ਇਹ ਸਾਰੀ ਜਾਇਦਾਦ 1940 ਵਿੱਚ ਖਰੀਦੀ ਸੀ, ਜਿੱਥੇ ਬਾਅਦ ਵਿੱਚ ਉਹ ਆ ਕੇ ਆਰਾਮ ਦੇ ਨਾਲ ਬੈਠੇ ਰਹੇ ਔਰ ਮਹਾਂਪੁਰਸ਼ਾਂ ਦਾ ਆਪਣੇ ਆਪ ਨੂੰ ਹਮੇਸ਼ਾ ਕਿਰਤੱਗ ਸਮਝਦੇ ਰਹੇ। ਪਿਆਰ ਲੱਖੋ ਸ੍ਰੀ ਵਾਲ ਤੋਂ ਬੇਨਤੀ ਕੀਤੀ ਜਾ ਰਹੀ ਸੀ। ਹਾਂ, ਇਉਂ ਪੁਰਾਤਨ ਮਹਾਂਪੁਰਸ਼ ਤੇ ਖੁਦ ਮਹਾਂਪੁਰਸ਼ ਇਹ ਸਮਝਾਉਂਦੇ ਸਨ, ਵਕਤ ਆਵੇਗਾ, ਸਮਾਂ ਆਵੇਗਾ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 10 ਲੱਖ ਸਿੱਖ ਇਕੱਠਾ ਹੋਵੇਗਾ ਔਰ 10 ਲੱਖ ਤੋੜੇ, 1.25 ਲੱਖ ਤੋੜੇ, 10 ਲੱਖ, 10 ਲੱਖ ਤੋੜਾ ਜਿਹੜਾ ਹੈ ਉਹ ਇੱਕੇ ਵਾਰੀ ਬੰਦੂਕਾਂ ਦੀ ਛਲਕ ਹੋਵੇਗੀ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਵੀ ਫਿਰ ਕਿਹੜੇ ਕਿਹੜੇ ਮੁਲਕ ਵਿੱਚ ਗੁਰੂ ਕੇ ਸਿੱਖ ਨਹੀਂ ਬਣਨਗੇ। ਇਹ ਵਕਤ ਆਵੇਗਾ। 125 ਸਾਖੀ ਦੇ ਬਚਨ ਇਹ ਵੀ ਮਿਲਦੇ ਨੇ, 125 ਲੱਖ ਜਬ ਤੁਖੈ ਪਲੀਤਾ ਤਬ ਖਾਲਸਾ ਉਹਦੇ ਅਸਤ ਲਓ ਜੀਤਾ। ਪਲੀਤਾ ਦਾ ਮਤਲਬ ਬੰਦੂਕਾਂ। 125 ਲੱਖ ਬੰਦੂਕ ਇੱਕੇ ਵਾਰੀ ਸਲਾਮੀ ਦੇਵੇਗੀ ਉਸ ਮਹਾਨ ਸ਼ਕਤੀ ਨੂੰ, ਉਸ ਮਹਾਨ ਤਾਕਤ ਨੂੰ ਜਿਸ ਦੀ ਕਥਾ ਦਾ ਵਰਣਨ ਕਰ ਰਹੇ ਨੇ। ਪਿਆਰ ਲੱਖੋ ਸ੍ਰੀ ਵਾ। ਇਸ ਲਈ ਅਰਧ ਕਰ ਰਿਹਾ ਸਾਂ, ਹਜ਼ੂਰ ਵਰਣਨ ਕਰ ਰਹੇ ਨੇ ਕਿ ਉਸ ਮੌਕੇ ਤੇ ਤੀਰ ਚੱਲਣਗੇ, ਤਫੰਗ ਬੰਦੂਕਾਂ 10-10 ਲੱਖ ਬੰਦੂਕਾਂ, 125 ਲੱਖ ਬੰਦੂਕਾਂ ਦੀ ਇੱਕੇ ਵਾਰੀ ਛਿਲਕ ਹੋਵੇਗੀ। ਆ ਸ਼ਾਇਦ ਕੱਲ ਜਾਂ ਪਰਸੋਂ ਕੁਵੀਨ ਦੀ ਮਾਤਾ ਦਾ ਜਨਮ ਦਿਨ ਸੀ, 88 ਸਾਲ ਦੇ ਬਜ਼ੁਰਗ ਹੋ ਗਏ ਨੇ, ਉਹ ਤੋਪਾਂ ਦੇ ਦਾਗ ਦੇ ਰਹੇ ਸਨ, ਤੋਪਾਂ ਦੇ ਫਾਇਰ ਕਰ ਰਹੇ ਸਨ। ਉਂਝ ਵੀ ਇੱਕ ਮੁਲਕ ਦਾ ਬਾਦਸ਼ਾਹ ਦੂਸਰੇ ਮੁਲਕ ਵਿੱਚ ਜਾਵੇ ਤਾਂ ਉਤਰਦਿਆਂ ਹੀ ਉਹਨੂੰ ਆਪਣੀ ਤਾਕਤ ਦਾ ਪ੍ਰਗਟਾਓ ਕਰਨ ਲਈ ਵੀ ਇੰਨੀਆਂ ਤੋਪਾਂ ਨੇ ਡਰਾਉਣ ਵਾਸਤੇ, ਉਹਨੂੰ ਡਰਾ, ਉਹ ਖੁਸ਼ ਹੁੰਦਾ ਵੀ ਮੈਨੂੰ ਸਲਾਮੀ ਮਿਲੀ। ਅਸਲ ਵਿੱਚ ਉਹ ਫਾਇਰ ਕੀਤੇ ਜਾਂਦੇ ਨੇ ਵੀ ਇਹ ਡਰ ਜਾਵੇ ਸਾਡੇ ਤੋਂ ਤੇ ਕੋਈ ਨਾ ਕੋਈ ਸਮਝੌਤਾ ਕਰ ਜਾਵੇ, ਸਾਡੀਆਂ ਤੋਪਾਂ ਦੇ ਫਾਇਰ ਤੋਂ ਡਰ ਜਾਵੇ, ਘਬਰਾ ਜਾਵੇ। ਇਸ ਤਰੀਕੇ ਨਾਲ ਉਸ ਮਹਾਨ ਸ਼ਕਤੀ ਕਲਕੀ ਅਵਤਾਰ ਦੀ ਆਮਦ ਵਿੱਚ ਇੰਨੀਆਂ ਸ਼ਲਖਾਂ ਹੋਣਗੀਆਂ, ਇਵੇਂ ਬੰਦੂਕਾਂ ਦੇ ਤੋੜੇ ਫਾਇਰ ਹੋਣਗੇ, ਤੋਪਾਂ ਦੇ ਫਾਇਰ ਕੀਤੇ ਜਾਣਗੇ ਔਰ ਉਹਦੀ ਸ਼ਕਤੀ, ਧਰਮ ਦੀ ਸ਼ਕਤੀ ਦਾ ਪ੍ਰਗਟਾਓ ਕੀਤਾ ਜਾਵੇਗਾ। ਇਉਂ ਤੀਰ ਚੱਲਣਗੇ, ਤੁਫੰਗ ਚੱਲਣ, ਬੰਦੂਕਾਂ ਚੱਲਣਗੀਆਂ, ਕਮਾਨ ਸੁਰੰਗ ਕਹਿੰਦੇ ਨੇ ਸ੍ਰੇਸ਼ਟ ਰੰਗ ਦੀਆਂ ਲਾਲ ਲਾਲ ਕਮਾਨਾਂ ਜਿਹੜੀਆਂ ਨੇ, ਸੁਨਹਿਰੀ ਕਮਾਨਾਂ, ਲਾਲ ਰੰਗ ਦੀਆਂ ਕਮਾਨਾਂ ਜਿਹੜੀਆਂ ਨੇ ਉਹ ਖਿੱਚ ਕੇ ਸੂਰਬੀਰ ਤੀਰ ਚਲਾਣਗੇ।
ਦੁਰੰਗ ਨਿਖੰਗ ਸੁਹਾਵਣਗੇ,
ਤੇ ਦੋ ਦੋ ਰੰਗਾਂ ਦੇ ਨਿਖੰਗ ਤੀਰ ਜਿਹੜੇ ਨੇ ਉਹ ਸ਼ੋਭਨੀਕ ਹੋ ਕੇ ਚੱਲਣਗੇ, ਕਿਉਂਕਿ ਅਗਲਾ ਹਿੱਸਾ ਉਹਨਾਂ ਦਾ ਲੋਹੇ ਦਾ, ਤੀਰ ਦੀ ਬਣਾਵਟ ਹੁੰਦੀ ਹੈ ਅਗਲਾ ਹਿੱਸਾ ਲੋਹੇ ਦਾ ਔਰ ਪਿੱਛੇ ਉਹਨੂੰ ਕਾਨੀ ਲੱਗੀ ਹੁੰਦੀ ਹੈ, ਵਾਂਸ ਦੀਆਂ ਕਾਨੀਆਂ ਲੱਗੀਆਂ ਹੁੰਦੀਆਂ ਨੇ। ਦਸ਼ਮੇਸ਼ ਪਿਤਾ ਜੀ ਨੇ ਦੁਨੀਆ ਭਰ ਦੇ ਸੂਰਬੀਰਾਂ ਦੇ ਤੀਰਾਂ ਵਿੱਚੋਂ ਆਪਣੀ ਇੱਕ ਨਿਸ਼ਾਨੀ ਵੱਖਰੀ ਰੱਖੀ ਕਿ ਹਜ਼ੂਰ ਨੇ ਆਪਣੇ ਤੀਰ ਦੀ ਮੁਖੀ ਦੇ ਨਾਲ, ਤੀਰ ਲੋਹੇ ਦਾ ਔਰ ਉਹਦਾ ਜਿਹੜਾ ਹੇਠਲਾ ਹਿੱਸਾ ਜਿਸ ਨੂੰ ਪੇਚਾਂ ਦੇ ਨਾਲ ਕੱਸਿਆ ਜਾਂਦਾ ਹੈ, ਉਸ ਕਾਨੀ ਦੇ ਵਿੱਚ ਉੱਥੇ 1.25 ਤੋਲਾ ਸੋਨਾ ਲਗਾ ਦਿੱਤਾ, 1.25 ਤੋਲਾ ਸੋਨਾ ਲਗਾ ਦਿੱਤਾ। ਇਉਂ ਪਹਿਚਾਣਿਆ ਜਾਂਦਾ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਹੈ, ਉਹਦੇ ਤੀਰਾਂ ਤੋਂ ਬਿਨਾਂ, ਉਹਦੇ ਤੋਂ ਬਿਨਾਂ ਤੀਰਾਂ ਨੂੰ ਸੋਨਾ ਕੌਣ ਲਾਵੇ। ਇਸ ਵਾਸਤੇ ਕਹਿੰਦੇ ਨੇ ਇਉਂ ਦੋ ਦੋ ਰੰਗਾਂ ਦੇ ਤੀਰ ਜਿਹੜੇ ਨੇ, ਨਿਖੰਗ ਪੱਥੇ ਜਿਹੜੇ ਨੇ ਉਹ ਸੋਣਗੇ, ਤੀਰ ਚੱਲਣਗੇ, ਨਿਖੰਗ ਪੱਥੇ ਜਿਹੜੇ ਨੇ ਸੋਣਗੇ।
ਬਰਸੀ ਯਾਰ ਬੈਰਖ ਬਾਨ ਸੁਜਾ,
ਕਹਿੰਦੇ ਨੇ ਬਰਛੀਆਂ ਅਤੇ ਬੈਰਖ ਉਹਨਾਂ ਬਰਛੀਆਂ ਦੇ ਨਾਲ ਉੱਪਰ ਛੋਟੀਆਂ ਛੋਟੀਆਂ ਝੰਡੀਆਂ ਲਾਈਆਂ ਹੋਈਆਂ, ਛੋਟਾ ਛੋਟੀ ਕੱਪੜੇ ਦੇ ਲਗਾ ਦੇਣੇ, ਕੋਈ ਲਾਲ ਰੰਗ ਦੇ ਜਾਂ ਵੱਖ ਵੱਖ ਰੰਗਾਂ ਦੇ, ਉਹ ਪੂਰੇ ਪਤਾਕਾ ਝੰਡੀ ਦੇ ਰੂਪ ਵਿੱਚ ਨਹੀਂ, ਛੋਟੀ ਝੰਡੀ ਹੁੰਦੀ ਹੈ, ਜਿਵੇਂ ਨਿਸ਼ਾਨ ਸਾਹਿਬ ਦਾ ਫੁਰਾ ਤੇ ਵੱਡਾ ਹੁੰਦਾ, ਪਰ ਇਹ ਥੋੜੀ ਜਿਹੀ ਛੋਟੀ ਹੋਵੇਗੀ। ਇਸ ਵਾਸਤੇ ਬਰਛੀਆਂ ਦੇ ਨਾਲ ਬੈਰਖ ਜਿਹੜੀਆਂ ਨੇ ਨਾ, ਉਹ ਛੋਟੀਆਂ ਛੋਟੀਆਂ ਝੰਡੀਆਂ ਉਹਨਾਂ ਦੇ ਨਾਲ ਲੱਗ ਜਾਣਗੀਆਂ ਤੇ ਨਾਲ ਬਾਣ ਤੀਰ ਤੁਜਾ ਨਿਸ਼ਾਨ ਵੱਡੇ ਵੱਡੇ ਜਿਹੜੇ ਉਹਨਾਂ ਦੇ ਪੱਟ ਕੱਪੜੇ ਹੋਣਗੇ। ਬਾਤ ਲੱਗੇ ਫਹਿਰਾਵੇਗੇ ਹਵਾ ਦੇ ਲੱਗਣ ਦੇ ਨਾਲ ਉਹ ਛੋਟੀਆਂ ਛੋਟੀਆਂ ਝੰਡੀਆਂ ਵੀ ਹਿੱਲਣਗੀਆਂ ਔਰ ਵੱਡੇ ਵੱਡੇ ਜਿਹੜੇ ਫੌਜਾਂ ਦੇ ਨਿਸ਼ਾਨ ਹੋਣਗੇ ਉਹ ਵੀ ਫਹਿਰਾਣਗੇ ਹਰਕਤ ਕਰਨਗੇ ਝੂਲਣਗੇ। ਕਹਿੰਦੇ ਨੇ ਬਹੁਤ ਸਾਰੇ ਗੰਧ ਕਹਿੰਦੇ ਨੇ ਬਹੁਤ ਸਾਰੇ ਸ਼ੰਕਰ ਦੇ ਜਿਹੜੇ ਸ਼ਰਧਾਲੂ ਨੇ ਜਿਹੜੇ ਸ਼ੰਕਰ ਦੇ ਸਾਹਮਣੇ ਨਿਰਤ ਕਰਦੇ ਨੇ ਉਹਨਾਂ ਨੂੰ ਗਣ ਕਹਿੰਦੇ ਨੇ। ਸੰਤ ਮਹਾਰਾਜ ਉਹਨਾਂ ਵਿੱਚੋਂ ਦੋ ਮੁੱਖ ਕਹਿੰਦੇ ਹੁੰਦੇ ਸਨ, ਟੌਣਾ ਤੇ ਸ਼ੌਣਾ ਦੋਨਾਂ ਦੇ ਨਾਮ ਨੇ। ਕਹਿੰਦੇ ਨੇ ਉਹ ਬਹੁਤ ਸਾਰੇ ਸ਼ੰਕਰ ਦੇ ਗਣ ਸ਼ਿਵਾਂ ਦੇ ਜਿਹੜੇ ਸੇਵਕ ਨੇ। ਜੱਛ ਕਹਿੰਦੇ ਨੇ ਕਿ ਇਹ ਇਸ ਪ੍ਰਕਾਰ ਦੇ ਮੰਨੇ ਨੇ ਕਿ ਇਹ ਇਹਨਾਂ ਦਾ ਜਿਹੜਾ ਦਕਸ਼ ਪ੍ਰਜਾਪਤੀ ਦੀ ਇਹਨਾਂ ਨੂੰ ਔਲਾਦ ਮੰਨਿਆ ਜਾਂਦਾ। ਭੁੱਖ ਦਾ ਜ਼ਿਕਰ ਕਰ ਰਹੇ ਸਨ ਤੇ ਵਿਸ਼ਨੂੰ ਪੁਰਾਣ ਦੀ ਕਥਾ ਸਾਹਮਣੇ ਆ ਗਈ। ਵਿਸ਼ਨੂੰ ਪੁਰਾਣ ਵਿੱਚ ਇਹ ਜ਼ਿਕਰ ਮਿਲਦਾ ਜੱਛਾਂ ਦੀ ਪੈਦਾਇਸ਼ ਦੇ ਸੰਬੰਧ ਵਿੱਚ ਕਿ ਬ੍ਰਹਮਾ ਨੂੰ ਇੱਕ ਵਾਰੀ ਬਹੁਤ ਭੁੱਖ ਲੱਗੀ। ਬਹੁਤ ਸਾਰੀ ਭੁੱਖ ਲੱਗਣ ਤੋਂ ਜਦੋਂ ਆਪਣੇ ਨਿਵਾਸ ਸਥਾਨ ਤੇ ਨਾ ਪਹੁੰਚੇ ਤਾਂ ਉਹਨਾਂ ਦੀ ਪਤਨੀ ਨੇ ਕੋਈ ਬਹੁਤਾ ਉਹਨਾਂ ਦੀ ਰੋਟੀ ਵੱਲ ਧਿਆਨ ਨਾ ਦਿੱਤਾ। ਉਂਝ ਵੀ ਅਮੀਰਾਂ ਦੀਆਂ ਪਤਨੀਆਂ ਆਪਣੇ ਪਤੀਆਂ ਦੀ ਖੁਰਾਕ, ਉਹਨਾਂ ਦੀ ਹਿਫਾਜ਼ਤ, ਉਹਨਾਂ ਦੇ ਕੱਪੜਿਆਂ ਦੀ ਘੱਟ ਹੀ ਖਿਆਲ ਕਰਦੀਆਂ ਹੁੰਦੀਆਂ ਨੇ। ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ, ਇੱਥੋਂ ਦਾ ਨਹੀਂ ਕੁਝ ਕਹਿੰਦੇ। ਪਹਿਲਾਂ ਸ੍ਰੀਵਾਸ ਤੋਂ ਬੇਨਤੀ ਕਰ ਰਿਹਾ ਸਾਂ। ਇੱਕ ਬੜੇ ਅਮੀਰ ਸੇਠ ਦੇ ਘਰ ਗਏ ਬੰਗਲਾ ਸਾਹਿਬ ਕਥਾ ਕਰਕੇ। ਉਹਨਾਂ ਨੇ ਚੁੱਕ ਕੇ ਆਪਣੀ ਕਮੀਜ਼ ਤੇ ਬਟਨ ਲਾਉਣੇ ਸ਼ੁਰੂ ਕਰ ਦਿੱਤੇ। ਮੈਂ ਅਰਜ਼ ਕੀਤੀ, ਸ਼ਾਹ ਜੀ ਤੁਸੀਂ ਵੀ ਬਟਨ ਆਪੇ ਲਗਾਉਂਦੇ ਹੋ? ਅਖੇ ਜੀ ਕੀ ਕਰੀਏ, ਆਹ ਅੱਜ ਕੱਲ੍ਹ ਦੀਆਂ ਔਰਤਾਂ ਇੰਨਾ ਵੀ ਕੰਮ ਨਹੀਂ ਕਰਦੀਆਂ ਵੀ ਬਟਨ ਹੀ ਲਾ ਦੇਈਏ। ਇਸ ਵਾਸਤੇ ਉਹਨਾਂ ਨੂੰ ਆਪਣੇ ਪਤੀ ਦੇ ਖਾਣ ਪੀਣ ਦਾ ਘੱਟ ਫਿਕਰ ਹੁੰਦਾ, ਸੰਭਾਲ ਦਾ ਘੱਟ ਫਿਕਰ ਹੁੰਦਾ। ਉਹਨਾਂ ਵਾਸਤੇ ਹੋਰ ਕਲੱਬਾਂ ਹੋਰ ਥਾਂ ਬਥੇਰੇ ਹੁੰਦੇ ਨੇ। ਅਖੇ ਜੀ ਅਸੀਂ ਹਾਂਜੀ ਸਮਾਜ ਸੇਵਕ ਆ, ਐਸੇ ਕੋਹਰ ਗ੍ਰਹਿ ਵੀ ਮਿਲ ਜਾਂਦੇ ਨੇ। ਅਸੀਂ ਜੀ ਸਮਾਜ ਸੇਵਾ ਕਰਦੀਆਂ ਸਾਂ। ਤੋ ਜਿਹੜੀ ਇਸਤਰੀ ਆਪਣੇ ਪਤੀ ਦੀ ਸੇਵਾ ਨਹੀਂ ਕਰ ਸਕਦੀ, ਉਹਨੇ ਸਮਾਜ ਦੀ ਸੇਵਾ ਕੀ ਕਰਨੀ ਹੈ? ਜਿਹੜਾ ਇੱਕ ਆਦਮੀ ਆਪਣੀ ਪਤਨੀ ਆਪਣੇ ਪਰਿਵਾਰ ਦੀ ਖਿਦਮਤ ਨਹੀਂ ਕਰਦਾ, ਉਹ ਦੇਸ਼ ਦੀ ਸਮਾਜ ਦੀ ਕੀ ਸੇਵਾ ਕਰੇਗਾ? ਪਰ ਐਸੇ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੇ ਬੜਾ ਸੋਹਣਾ ਨਾਮ ਚੁਣਿਆ ਹੁੰਦਾ ਜੀ, ਅਸੀਂ ਸਮਾਜ ਸੇਵਾ ਕਰਦੇ ਹਾਂ। ਤੋ ਬੇਨਤੀ ਕਰ ਰਿਹਾ ਸਾਂ, ਬ੍ਰਹਮਾ ਦੀ ਪਤਨੀ ਵੀ ਕਿਉਂਕਿ ਅਮੀਰ ਸੀ, ਉਹਨੇ ਆਪਣੇ ਪਤੀ ਦੀ ਭੁੱਖ ਦੀ ਕੋਈ ਪਰਵਾਹ ਨਾ ਕੀਤੀ। ਤੇ ਜਦੋਂ ਆਦਮੀ ਨੂੰ ਭੁੱਖ ਲੱਗਦੀ ਹੈ ਫਿਰ ਆਖਿਰ ਗੁੱਸਾ ਆ ਹੀ ਜਾਂਦਾ। ਤਾਂ ਬ੍ਰਹਮਾ ਜੀ ਨੂੰ ਗੁੱਸਾ ਆਇਆ, ਉਹਦੇ ਗੁੱਸੇ ਦੇ ਵਾਤਾਵਰਨ ਵਿੱਚੋਂ ਇਹ ਜੱਛ ਲੋਕ ਪੈਦਾ ਹੋਏ, ਜਿਹੜੇ ਕੁਬੇਰ ਦੇ ਦਰਬਾਰ ਦੇ ਅੰਦਰ ਜਦੋਂ ਗੰਧਰਵ ਗਾਇਨ ਕਰਦੇ ਨੇ ਤੇ ਇਹ ਕੁਬੇਰ ਦੇ ਦਰਬਾਰ ਵਿੱਚ ਡਾਂਸ ਕਰਦੇ ਨੇ, ਨ੍ਰਿਤ ਕਰਦੇ ਨੇ, ਉਹਨਾਂ ਦਾ ਜ਼ਿਕਰ ਕਰ ਰਹੇ ਨੇ ਜੀ। ਹਾਂ, ਭੁਜੰਗ ਜਿਹੜੇ ਨੇ ਸੱਪ, ਭੁਜੰਗ ਸਰਪ ਜਿਹੜੇ ਨੇ ਉਹ ਵੀ ਸਾਰੇ ਜਿਤਨੇ ਵੀ ਹੋਣਗੇ। ਸੋ ਕਿੰਨਰ ਦੇ ਸੰਬੰਧ ਵਿੱਚ ਵੀ ਬੇਨਤੀ ਕਰਾਂਗਾ, ਕਿ ਉਹ ਗੱਲ ਅਰਜ਼ ਇਸ ਸੰਬੰਧ ਵਿੱਚ ਨਹੀਂ ਸੀ ਕੀਤੀ। ਕਿੰਨਰ ਦੇ ਸੰਬੰਧ ਵਿੱਚ ਇਹ ਵਿਚਾਰ ਮਿਲਦੀ ਹੈ ਕਿ ਇਹ ਇੱਕ ਐਸਾ ਜੀਵ ਹੈ ਜਿਸ ਦਾ ਸਾਰਾ ਸਰੀਰ ਜਿਹੜਾ ਉਹ ਤਾਂ ਹੈ ਆਦਮੀ ਦਾ, ਪਰ ਜਿਹੜਾ ਉੱਪਰਲਾ ਹਿੱਸਾ ਹੈ, ਜਿਹੜਾ ਇਹਦਾ ਉੱਪਰਲਾ ਮੁੱਖ ਹੈ, ਉਹ ਹੈ ਘੋੜੇ ਦਾ। ਉਹ ਘੋੜੇ ਦਾ ਕਿੰਨਰ ਉਸਨੂੰ ਕਹਿੰਦੇ ਨੇ। ਜਿਸ ਦਾ ਸਰੀਰ ਹੇਠਲਾ ਹਿੱਸਾ ਸਾਰਾ ਆਦਮੀ ਵਾਲਾ ਹੋਵੇ ਔਰ ਉੱਪਰਲਾ ਜਿਹੜਾ ਹਿੱਸਾ ਹੈ ਉਹ ਘੋੜੇ ਦਾ ਹੋਵੇ। ਆ ਇੱਥੇ ਵੀ ਕਈ ਵਾਰੀ ਜਿਸ ਜਦੋਂ ਬੱਚਿਆਂ ਦਾ ਜਨਮ ਦਿਨ ਲੋਕ ਮਨਾਉਂਦੇ ਨੇ, ਬੱਚੇ ਕਈ ਕੁਝ ਆਪਣੀਆਂ ਉੱਪਰੋਂ ਮੂੰਹ ਤੇ ਪਾ ਪੂ ਕੇ ਕਰਦੇ ਨੇ। ਆ ਜਿਹੜਾ ਬੱਚੇ ਆਮ ਬਹੁਤ ਹੀ ਦਿਲਚਸਪੀ ਨਾਲ ਦੇਖਦੇ ਨੇ ਕਾਰਟੂਨਾਂ ਦਾ ਤਮਾਸ਼ਾ, ਉਹਦੇ ਵਿੱਚ ਹੁੰਦੇ ਉਹ ਬੰਦੇ ਹੀ ਨੇ, ਪਰ ਉਹਨਾਂ ਨੇ ਚੀਜ਼ ਐਸੀ ਪਹਿਨੀ ਹੁੰਦੀ ਹੈ ਕਿ ਕੋਈ ਘੋੜਾ ਨਜ਼ਰ ਆਉਂਦਾ, ਕੋਈ ਹਾਥੀ ਨਜ਼ਰ ਆਉਂਦਾ, ਕੋਈ ਹੋਰ ਕੁਝ ਵਿਖਾਈ ਦਿੰਦਾ। ਤੋ ਕਹਿੰਦੇ ਨੇ ਪਰ ਕੁਦਰਤ ਵੱਲੋਂ ਇਹਨਾਂ ਦਾ ਸਰੀਰ ਜਿਹੜਾ ਉਹ ਆਦਮੀ ਵਾਲਾ ਹੇਠਲਾ ਹਿੱਸਾ ਔਰ ਉੱਪਰਲਾ ਜਿਹੜਾ ਮੁੱਖ ਹੈ ਉਹ ਘੋੜੇ ਵਰਗਾ ਹੁੰਦਾ। ਤੇ ਜਿਵੇਂ ਘੋੜਾ ਹਿਣਕਦਾ ਹੈ, ਜਿਵੇਂ ਘੋੜਾ ਚੱਲਦਿਆਂ ਹੋਇਆਂ ਵੀ ਨਾਚ ਕਰਦਾ ਹੈ, ਇਸੇ ਤਰ੍ਹਾਂ ਇਹ ਵੀ ਕੁਬੇਰ ਦੀ ਦਰਗਾਹ ਵਿੱਚ, ਕੁਬੇਰ ਦੇ ਦਰਬਾਰ ਵਿੱਚ, ਕੁਬੇਰ ਦੀ ਸਭਾ ਵਿੱਚ ਇਹ ਵੀ ਨਾਚ ਕਰਦੇ ਨੇ, ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਫਿਰ ਪੜ੍ਹਨ ਕਿੰਨਰ, ਉਹ ਜਿਹੜੇ ਕਿੰਨਰ ਨੇ ਇੱਕ ਪ੍ਰਕਾਰ ਦੇ ਜੀਵ, ਸਿੱਧ ਲੋਕ ਜਿਹੜੇ ਸ਼ਕਤੀਆਂ ਵਾਲੇ ਨੇ, ਪ੍ਰਸਿੱਧ ਜਿਹੜੇ ਦੁਨੀਆਂ ਵਿੱਚ ਪ੍ਰਸਿੱਧ ਹੋ ਗਏ, ਮਸ਼ਹੂਰ ਹੋ ਗਏ, ਉਹ ਸਾਰੇ ਲੋਕ ਉਸ ਕਲਕੀ ਅਵਤਾਰ ਦਾ ਜਸ ਗਾਇਨ ਕਰਨਗੇ। ਜਦੋਂ ਇਹਦੀਆਂ ਇਹਦੀਆਂ ਸ਼ਕਤੀਆਂ ਉਹਦੇ ਸਾਹਮਣੇ ਉਹਦੀ ਮਹਿਮਾ ਗਾਇਨ ਕਰਨਗੀਆਂ ਤਾਂ ਬਾਕੀ ਸਾਧਾਰਨ ਲੋਕਾਂ ਦੀ ਕੀ ਹਾਲਤ ਹੋਵੇਗੀ?
ਭਾਗ ਪਿਆ
ਇਸ ਸੰਬਲਪੁਰ ਦਾ ਭਾਗ ਤੇ ਬੜਾ ਚੰਗਾ ਹੋ ਗਿਆ, ਸ਼ੁਭ ਭਾਗ ਨੇ ਸੰਬਲਪੁਰ ਦੇ।
ਹਰ ਜੂ ਹਰ ਮੰਦਰ ਆਵਹਿਗੇ,
ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਕਲਕੀ ਜੀ, ਭਗਵਾਨ ਵਿਸ਼ਨੂੰ ਜੀ ਦੇ ਮੰਦਰ ਸੰਬਲਪੁਰ ਵਿੱਚ ਪ੍ਰਗਟ ਹੋ ਆਉਣਗੇ।
ਕੌਚ ਕਿਰਪਾਨ ਕਟਾਰੀ ਕਮਾਨ।
ਉਸ ਮੌਕੇ ਤੇ ਉਹਨਾਂ ਦਾ ਪਹਿਰਾਵਾ, ਉਹਨਾਂ ਦੀਆਂ ਫੌਜਾਂ, ਉਹਨਾਂ ਦੇ ਸੂਰਬੀਰਾਂ ਦੇ ਕੈਸੇ ਕੈਸੇ ਹਥਿਆਰ ਹੋਣਗੇ ਉਹਨਾਂ ਦਾ ਜ਼ਿਕਰ ਕਰਨ ਲੱਗੇ ਨੇ। ਕੌਚ ਸੰਜੋਗ ਪਹਿਨੀ ਹੋਵੇਗੀ, ਉਹਨਾਂ ਪਾਸ ਕਿਰਪਾਨ ਕਿਰਪਾਨ ਹੋਵੇਗੀ, ਕਟਾਰੀ ਕਟਾਰਾਂ ਹੋਣਗੀਆਂ ਜੀ,
ਕਮਾਨ
ਕਮਾਨਾਂ ਜਿਹੜੀਆਂ ਜਿਸ ਤੋਂ ਤੀਰ ਛੱਡੇ ਜਾਂਦੇ ਨੇ ਉਹ ਕਮਾਨਾਂ ਹੋਣਗੀਆਂ। ਹੁਣ ਇਸ ਮੁਲਕ ਵਿੱਚ ਵੀ ਕਮਾਨ ਤੇ ਤੀਰ ਦਾ ਅਭਿਆਸ ਹੋ ਰਿਹਾ, ਭਾਵੇਂ ਇਹ ਲੋਕ ਸੰਸਾਰ ਨੂੰ ਜਿੱਤਣ ਵਾਲੇ ਨੇ ਔਰ ਨਵੇਂ ਹਥਿਆਰਾਂ ਦੇ ਨਾਲ ਅੱਗੇ ਨੇ ਔਰ ਲੈਸ ਰਹਿੰਦੇ ਨੇ। ਜਾਪਾਨ ਵਿੱਚ ਵੀ ਤੀਰਅੰਦਾਜ਼ੀ ਦਾ ਮੌਜੂਦਾ ਸਮੇਂ ਵਿੱਚ ਬਹੁਤ ਜ਼ਿਆਦਾ ਅਭਿਆਸ ਕਰਵਾਇਆ ਜਾਂਦਾ ਹੈ। ਇੱਕ ਬੱਚੇ ਨੂੰ ਤੀਰ ਚਲਾਉਂਦਿਆਂ ਦੇਖਿਆ, ਆ ਰਿਕਾਰਡ ਚਲਾ ਕੇ ਉਹ ਵਿਚਕਾਰਲਾ ਹਿੱਸਾ ਜਿਹੜਾ ਘੁੰਮਦਾ ਉਹਨੇ ਉਸ ਦੇ ਵਿੱਚ ਨਿਸ਼ਾਨਾ ਲਗਾ ਦਿੱਤਾ, ਕਿਉਂਕਿ ਪੁਰਾਤਨ ਜਿਹੜੀਆਂ ਚੀਜ਼ਾਂ ਨੇ ਉਹ ਆਪਣੀ ਮਹਾਨਤਾ ਰੱਖਦੀਆਂ ਹਨ। ਇਹਨਾਂ ਦਾ ਕੀ ਭਰੋਸਾ ਹੈ ਕਿਸੇ ਮੌਕੇ ਤੇ ਹੀ ਬੰਦੂਕ ਠੁੱਸ ਹੋ ਜਾਵੇ। ਜਿਸ ਵੇਲੇ ਬਾਬਰ ਦੇ ਹਮਲੇ ਦੀ ਖਬਰ ਸੁਣੀ ਕਿ ਬਾਬਰ ਖੁਰਾਸਾਨ ਤੋਂ ਚੜ ਪਿਆ, ਤਾਂ ਜਿਹੜੇ ਪਠਾਨ ਸਨ ਉੱਥੋਂ ਦੇ ਉਹਨਾਂ ਨੂੰ ਫਿਕਰ ਹੋਇਆ। ਉਹ ਪੀਰਾਂ ਫਕੀਰਾਂ ਦੇ ਪਾਸ ਪੇਟਾਵਾਂ ਲੈ ਕੇ ਕਹਿੰਦੇ ਨੇ ਉਹਨਾਂ ਦੇ ਪਾਸ ਪਹੁੰਚੇ ਤੇ ਉਹਨਾਂ ਸਾਰਿਆਂ ਨੇ ਉਹਨਾਂ ਪਠਾਨਾਂ ਨੂੰ ਕਿਹਾ ਕਿ ਤੁਸੀਂ ਕੋਈ ਫਿਕਰ ਨਾ ਕਰੋ, ਅਸੀਂ ਆਪਣੇ ਮੰਤਰਾਂ ਨਾਲ, ਆਪਣੇ ਜੰਤਰਾਂ ਨਾਲ, ਆਪਣੇ ਕਲਾਮ ਦੇ ਨਾਲ ਬਾਬਰ ਦੀਆਂ ਅੱਖਾਂ ਨੀਆਂ ਕਰ ਦੇਵਾਂਗੇ, ਬਾਬਰਾਨਾ ਹੋ ਜਾਵੇਗਾ ਸਾਡੇ ਪਰ। ਕਿਉਂਕਿ ਉਹ ਜਿਹੜੇ ਪਠਾਨ ਸਨ ਉਹਨਾਂ ਨੇ ਜਦੋਂ ਪੀਰਾਂ ਫਕੀਰਾਂ ਦੇ ਬਾਹਰ ਲਿੱਤੇ ਉਹਨਾਂ ਨੇ ਕਿਹਾ ਬਈ ਬਾਬਰ ਹੁਣ ਇੱਥੇ ਆਉਣਾ ਹੀ ਨਹੀਂ, ਉਹਨੇ ਅੰਨਿਆ ਹੋ ਜਾਣਾ, ਬਾਬਰ ਦੀਆਂ ਬੰਦੂਕਾਂ ਫੜ ਜਾਣੀਆਂ ਨੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸੇ ਹੀ ਹਾਲਾਤ ਦਾ ਵਰਣਨ ਕਰਦਿਆਂ ਹੋਇਆਂ ਕਿਹਾ ਹੈ, ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ। ਰਾਗਾਸਾ ਮਹੱਲਾ ਪਹਿਲਾ ਸ਼ਪਰੀਆ, ਕਿਸੇ ਪੀਰ ਫਕੀਰ ਦੀ ਅਜ਼ਮਤ ਨੇ ਕੁਝ ਨਾ ਕੀਤਾ, ਕੋਈ ਵੀ ਮੁਗਲ ਬਾਬਰ ਤਾਂ ਕੀ ਉਹਦਾ ਇੱਕ ਸਿਪਾਹੀ ਵੀ ਅੰਨਾ ਨਾ ਹੋਇਆ। ਤੇ ਫਿਰ ਉਹਦੇ ਨਾਲ ਨਾਲ ਓਨੀ ਤੁਪਕ ਤਾਣ ਚੜਾਈ, ਓਨੀ ਹਸਤ ਚੜਾਈ, ਜਿਨ ਕੀ ਚੀਰੀ ਦਰ ਗਏ ਫਾਟੀ, ਤਿੰਨਾ ਮਰਨਾ ਪਾਈ। ਰਾਗਾਸਾ ਮਹੱਲਾ ਪਹਿਲਾ ਅਸ਼ਪਰੀਆ। ਕਹਿੰਦੇ ਨੇ ਹਜ਼ੂਰ ਫਰਮਾਉਂਦੇ ਨੇ ਕਿ ਜਿਹੜੇ ਬਾਬਰ ਦੇ ਸਿਪਾਹੀ ਸਨ ਉਹਨਾਂ ਪਾਸ ਜਿਹੜੀਆਂ ਤੋਪਾਂ ਘੱਟ ਸਨ, ਉਹਨਾਂ ਨੇ ਹੱਥਾਂ ਵਿੱਚ ਪਕੜ ਕੇ ਤਾਣ ਕੇ ਖਿੱਚ ਕੇ ਘੋੜੇ ਕਲਾ ਬੰਦੂਕਾਂ ਦੇ ਫਾਇਰ ਕੀਤੇ, ਪਠਾਨਾਂ ਦਾ ਨੁਕਸਾਨ ਹੋਇਆ। ਤੇ ਜਿਹੜੇ ਪਠਾਨ ਸਨ ਉਹਨਾਂ ਦੀਆਂ ਤੋਪਾਂ ਹਾਥੀਆਂ ਵਿੱਚ ਹੀ ਠੁੱਸ ਹੋ ਗਈਆਂ, ਮਿਸ ਹੋ ਗਈਆਂ, ਉਹ ਫਾਇਰ ਹੀ ਨਾ ਕਰ ਸਕੀਆਂ। ਜੇ ਕਿਸੇ ਦਾ ਫਾਇਰ ਹੋਇਆ ਵੀ ਤਾਂ ਪਿਛਲੇ ਪਾਸੇ ਤੋਪ ਚਲਾਉਣ ਵਾਲੇ ਤੋਪ 'ਚ ਹੀ ਮਾਰ ਨਾਸ ਹੋ ਗਏ। ਇਹ ਤੇ ਹਜ਼ੂਰ ਵਰਣਨ ਕਰ ਰਹੇ ਨੇ ਕਿ ਠੀਕ ਕਮਾਨਾਂ ਜਿਹੜੀਆਂ ਨੇ ਉਹ ਚੱਲਣਗੀਆਂ, ਕਿਉਂਕਿ ਇਹਨਾਂ ਤੋਪਾਂ ਦਾ, ਇਹਨਾਂ ਬੰਦੂਕਾਂ ਦਾ, ਇਹਨਾਂ ਮਿਜ਼ਾਈਲਾਂ ਦਾ ਕੀ ਭਰੋਸਾ ਹੈ ਕਦੋਂ ਠੁੱਸ ਹੋ ਜਾਣ। ਪਰ ਕਿਰਪਾਨ ਤਾਂ ਆਪਣਾ ਕੰਮ ਕਰੇਗੀ, ਤੀਰ ਆਪਣਾ ਕੰਮ ਕਰਨਗੇ, ਉਹਨਾਂ ਪਾਸ ਕਮਾਨਾਂ ਹੋਣਗੀਆਂ।
ਸੁਰੰਗ ਨਿਖੰਗ ਛਕਾਵਹਿਗੇ,
ਤੇ ਕਹਿੰਦੇ ਨੇ ਉਹ ਸ੍ਰੇਸ਼ਟ ਰੰਗ ਦੇ ਨਾਲ, ਪ੍ਰੇਮ ਰੰਗ ਦੇ ਨਾਲ, ਵੀਰਤਾ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਦੁਸ਼ਮਣਾਂ ਨੂੰ ਨਿਖੰਗ ਪੱਠੇ ਵਿੱਚੋਂ ਤੀਰ ਕੱਢ ਕੱਢ ਕੇ ਛਕਾਉਣਗੇ, ਖਵਾਉਣਗੇ।
ਬਰਸੀ ਅਰ ਢਾਲ ਗਦਾ ਪਰਸੋ,
ਹਜ਼ੂਰ ਫਰਮਾਉਂਦੇ ਨੇ ਬਰਸੀਆਂ ਅਤੇ ਢਾਲਾਂ ਗਦਾ ਗੁਰਜਾਂ ਪਰਸੋ ਕੁਹਾੜਾ, ਇਕੱਠਾ ਪਾਠ ਕਰਨਾ ਪਰਸੋ। ਪਰਸੋ ਪੜਾਂਗੇ ਤਾਂ ਪਰਸੋ, ਪਰੰਤੂ ਉਹ ਤਾਂ ਪਰ, ਇੱਥੇ ਇਸ ਤਰ੍ਹਾਂ ਦਾ ਨਾਮ ਆ ਗਿਆ ਪਰਸ, ਪਰਸਰਾਮ ਜਿਹੜਾ ਇੱਕ ਅਵਤਾਰ ਹੋਇਆ ਉਹਦਾ ਜਿਹੜਾ ਸ਼ਸਤਰ ਸੀ ਹੁੰਦਾ ਸੀ ਪਰਸ ਕੁਹਾੜਾ, ਕਹਿੰਦੇ ਨੇ ਪਰਸ ਕੁਹਾੜਾ। ਇੱਥੇ ਕਹਿੰਦੇ ਨੇ ਪਰ ਪਰਸੋ ਕੁਹਾੜਾ, ਉਹਨਾਂ ਦੇ ਪਾਸ ਕੁਹਾੜੇ ਹੋਣਗੇ।
ਕਰਸੂਲ ਤਰਸੂਲ ਪਰਮਾਵਾਂਗੇ,
ਆਪਣੇ ਹੱਥਾਂ ਵਿੱਚ ਤਰਸੂਲ ਲੈ ਕੇ ਦੁਸ਼ਮਣਾਂ ਨੂੰ ਦੁੱਖ ਦੇਣ ਵਾਲੇ ਤਰਸੂਲ ਭਰਮਾਣਗੇ, ਘੁਮਾਣਗੇ, ਆਪਣੀ ਸੂਰਬੀਰਤਾ ਦਾ ਪ੍ਰਚਾਰ ਕਰਨ ਲਈ ਜਿਵੇਂ ਕਿਰਪਾਨ ਘੁਮਾਈ ਦੀਏ, ਇਵੇਂ ਉਹ ਦੁਸ਼ਮਣਾਂ ਨੂੰ ਦੁੱਖ ਦੇਣ ਵਾਲੇ ਆਪਣੇ ਹੱਥਾਂ ਵਿੱਚ ਤਰਸੂਲ ਲੈ ਕੇ ਉਹਨਾਂ ਨੂੰ ਘੁਮਾਣਗੇ, ਫਿਰਾਣਗੇ।
ਅਤਿ ਕ੍ਰੋਧ ਤਹਵੈ ਰਣ ਮੂਦਨ ਮੋ,
ਤੇ ਕਹਿੰਦੇ ਨੇ ਮੂਰਦਨ ਵੋ, ਮੂਰਦਨ ਇੱਕ ਐਸਾ ਸ਼ਬਦ ਹੈ ਜਿਸ ਦਾ ਦੇ ਅਰਥ ਬਹੁਤ ਸਾਰੇ ਕੀਤੇ ਗਏ ਨੇ, ਪਰ ਇੱਥੇ ਮਜ਼ਮੂਨ ਨਾਲ ਸੰਬੰਧਿਤ ਅਰਥ ਹੀ ਵਿਚਾਰਿਆ ਜਾਵੇਗਾ। ਕਹਿੰਦੇ ਨੇ ਮੱਥਾ, ਸਿਰ ਤੇ ਮੂੰਹ, ਮੂਰਦਨ। ਮੈਦਾਨੇ ਜੰਗ ਦਾ ਮੱਥਾ ਕੀ ਹੁੰਦਾ ਹੈ? ਸਾਹਮਣਾ। ਕਹਿੰਦੇ ਨੇ ਕਿ ਉਸ ਮੌਕੇ ਤੇ ਉਹ ਜਿਹੜੇ ਸੂਰਬੀਰ ਹੋਣਗੇ, ਅਤ ਕ੍ਰੋਧ ਤਹਵੈ ਰਣ ਮੂਰਦਨ ਵੋ, ਅਤਿਅੰਤ ਗੁੱਸੇ ਸਹਿਤ, ਕ੍ਰੋਧ ਸਹਿਤ ਹੋ ਕੇ ਰਣ ਮੂਰਦ ਵੋ, ਮੈਦਾਨੇ ਜੰਗ ਦੇ ਮੱਥੇ ਤੇ, ਯਾਨੀ ਮੈਦਾਨੇ ਜੰਗ ਦੇ ਸਾਹਮਣੇ ਹਿੱਸੇ ਦੇ ਵਿੱਚ, ਸਾਹਮਣੇ ਹੋ ਕੇ, ਵਿਚਕਾਰ ਹੋ ਕੇ,
ਸਰ ਓਗ ਪ੍ਰਯੋਗ ਚਲਾਵਹਿਗੇ।
ਕਹਿੰਦੇ ਨੇ ਪ੍ਰਯੋਗ ਅਮੋਗ ਬਹਾਨ, ਇੱਕ ਰਸ ਲਗਾਤਾਰ ਓਗ ਉਹ ਬਾਣ ਜਿਹੜੇ ਖਾਲੀ ਨਾ ਜਾਣ ਉਹ ਚਲਾਉਣਾ ਕਰਨਗੇ।
ਪਰ ਭਾਗ ਪਿਆ ਏ ਸੰਭਲ ਕੇ,
ਬੜਾ ਚੰਗੇ ਸੰਭਲਪੁਰ ਦੇ ਭਾਗ ਬੜੇ ਚੰਗੇ ਹੋ ਗਏ।
ਹਰ ਜੋ ਹਰ ਮੰਦਰ ਆਵਹਿਗੇ,
ਭਗਵਾਨ ਵਿਸ਼ਨੂੰ ਜੀ ਆਪਣੇ ਸੰਭਲਪੁਰ ਦੇ ਮੰਦਰ ਵਿੱਚ ਆਉਣਗੇ।
ਤੇਜ ਪ੍ਰਚੰਡ ਅਖੰਡ ਮਹਾ ਛਬ,
ਕਹਿੰਦੇ ਨੇ ਇਸ ਤਰੀਕੇ ਨਾਲ ਕਲਕੀ ਅਵਤਾਰ ਦਾ ਤੇਜ ਇੱਕ ਰਸ ਹੋਵੇਗਾ, ਪ੍ਰਚੰਡ ਬਿਲਕੁਲ ਤਿੱਖਾ ਹੋਵੇਗਾ, ਜਿਵੇਂ ਅੱਜ ਇੱਥੇ ਸੂਰਜ ਦੀਆਂ ਕਿਰਨਾਂ ਬੜੀਆਂ ਤਿੱਖੀਆਂ ਤਿੱਖੀਆਂ ਲੱਗਦੀਆਂ ਨੇ। ਇਸੇ ਤਰੀਕੇ ਨਾਲ ਜਾਂ ਜਿਵੇਂ ਕਿਸੇ ਆਦਮੀ ਦੀ ਸਿਰ ਦਰਦ ਹੋਵੇ ਤਾਂ ਸੂਰ ਦੀਆਂ ਕਿਰਨਾਂ ਉਹਦੇ ਸਰੀਰ ਤੇ ਚਿਣਗਾਂ ਪੈਦਾ ਕਰਦੀਆਂ ਨੇ, ਜਿਵੇਂ ਅੱਗ ਨਿਕਲਦੀ ਹੋਵੇ ਸਰੀਰ ਵਿੱਚੋਂ, ਇਵੇਂ ਉਸ ਕਲਕੀ ਅਵਤਾਰ ਦਾ ਤੇਜ ਇੱਕ ਰਸ ਹੋਵੇਗਾ, ਖੰਡ ਇੱਕ ਰਸ ਹੋਵੇਗਾ, ਪ੍ਰਚੰਡ ਬਿਲਕੁਲ ਤੇਜ ਤਿੱਖਾ, ਉਹਦੀਆਂ ਅੱਖਾਂ ਵਿੱਚੋਂ ਉਹਦੇ ਮੱਥੇ ਚੋਂ ਤੇਜ ਦੇ ਸ਼ਰਾਰੇ ਚੰਗਿਆੜੇ ਨਿਕਲਣਗੇ,
ਦੁਰਜਨ ਦੇਖ ਪਰਾਵਾਂਗੇ।
ਇਹਦੇ ਨਾਲ ਨਾਲ ਫਿਰ ਕਹਿੰਦੇ ਨੇ ਮਹਾਸ਼ਬ ਉਹਨਾਂ ਦੀ ਬਹੁਤ ਸੁੰਦਰਤਾ ਹੋਵੇਗੀ, ਉਹਨਾਂ ਦਾ ਤੇਜ ਬਹੁਤ ਸੋਭਾ ਵਾਲਾ ਹੋਵੇਗਾ। ਦੂਜਨ ਦੇਖ ਪਰਾਵੇਗੇ, ਖੋਟੇ ਪੁਰਸ਼ ਧਰਮ ਦੇ ਵਿਰੋਧੀ ਉਹਦੀ ਤਰਫ ਦੇਖ ਕੇ ਪਰਾਵੇ ਪਲਾ ਜਾਣਗੇ, ਭੱਜ ਜਾਣਗੇ।
ਜਿਨ ਪੌਣ ਪ੍ਰਚੰਡ ਬਹਿ ਪਤੂਆ,
ਕਹਿੰਦੇ ਨੇ ਜਿਵੇਂ ਪੌਣ ਹਵਾ ਪ੍ਰਚੰਡ ਤੇਜ, ਜਿਵੇਂ ਬਹੁਤੀ ਤਿੱਖੀ ਹਵਾ ਦੇ ਵਗਣ ਤੋਂ ਬਹਿ ਵਗਣ ਤੋਂ ਚੱਲਣ ਤੋਂ ਪਤੂਆ ਵਿਰਕਸ਼ਾਂ ਦੇ ਪੱਤਰੇ ਜਿਹੜੇ ਨੇ ਉਹ ਆਪਣੇ ਆਪ ਉੱਡ ਜਾਂਦੇ ਨੇ, ਜਿਤਨੇ ਝੜੇ ਹੋਏ ਹੋਣ ਝੜਦੇ ਵੀ ਨੇ ਔਰ ਆਪਣੇ ਆਪ ਉੱਡਦੇ ਵੀ ਨੇ। ਇਸੇ ਤਰ੍ਹਾਂ
ਸਭ ਆਪਣ ਹੀ ਉੱਡ ਜਾਵੇਗੇ,
ਸਾਰੇ ਦੁਸ਼ਮਣਾਂ ਨੂੰ ਕਲਕੀ ਅਵਤਾਰ ਨੂੰ ਉਡਾਉਣ ਦੀ ਜ਼ਰੂਰਤ ਨਹੀਂ ਪਵੇਗੀ, ਉਹਦੇ ਸ਼ਸਤਰਾਂ ਦੀ ਤੇਜ ਹਵਾ ਤੇ ਚੱਲਣ ਦੇ ਨਾਲ ਦੁਸ਼ਮਣ ਵਿਰਕਸ਼ਾਂ ਦੇ ਸੁੱਕੇ ਹੋਏ ਸੜੇ ਹੋਏ ਪੱਤਰਿਆਂ ਦੇ ਵਾਂਗ ਸਾਰੇ ਆਪੇ ਉੱਡ ਜਾਣਗੇ।
ਬੜ ਹੈ ਜਿਤ ਹੀ ਤੇ ਤਾਂ ਧਰਮ ਦਸਾ,
ਹਜ਼ੂਰ ਵਰਣਨ ਕਰਦੇ ਨੇ ਵਕਤ ਆਵੇਗਾ ਕਲਕੀ ਅਵਤਾਰ ਦੇ ਮੌਕੇ ਤੇ, ਜਿਸ ਤਿਸ ਪਾਸੇ ਜਿਸ ਦਿਸ਼ਾ ਵਿੱਚ ਵੀ ਜਾਣਗੇ ਇਸ ਦਿਸ਼ਾ ਦੇ ਵਿੱਚ ਧਰਮ ਦੀ ਜਿਹੜੀ ਅਵਸਥਾ ਹੈ, ਧਰਮ ਦਾ ਜੋ ਵਾਤਾਵਰਨ ਹੈ ਉਹ ਵਧੇਗਾ, ਧਰਮ ਦੀ ਦਸ਼ਾ ਹਾਲਤ ਧਰਮ ਦੀ ਅਵਸਥਾ ਧਰਮ ਦਾ ਪ੍ਰਭਾਵ ਵਧੇਗਾ।
ਕਹੂੰ ਪਾਪ ਨਾ ਢੂੰਡ ਪਾਵਾਂਗੇ,
ਕਿਤੇ ਵੀ ਪਾਪ ਜੇ ਤਲਾਸ਼ ਕਰਾਂਗੇ, ਪਾਪ ਹੁਣ ਤਾਂ ਜੇ ਪੁੰਨ ਲੱਭ, ਹੁਣ ਐਸਾ ਵਕਤ ਚੱਲ ਰਿਹਾ ਹੈ ਔਰ ਐਸਾ ਵਕਤ ਆਉਣ ਵਾਲਾ ਹੈ ਜਦੋਂ ਕਿਤੇ ਪੁੰਨ ਲੱਭਣਗੇ ਨਹੀਂ, ਪਰ ਫਿਰ ਵਕਤ ਆਵੇਗਾ ਕਲਕੀ ਅਵਤਾਰ ਦੇ ਮੌਕੇ ਤੇ ਕਿ ਕਿਸੇ ਪਾਸੇ ਕਹੂੰ ਕਿਤੇ ਵੀ ਪਾਪ ਲੱਭਦਿਆਂ ਪ੍ਰਾਪਤ ਨਹੀਂ ਪਾਏ ਜਾਣਗੇ, ਲੱਭਿਆਂ ਵੀ ਕੋਈ ਪਾਪ ਨਹੀਂ ਮਿਲੇਗਾ।
ਫਲ ਭਾਗ ਪਿਆ ਏ ਸੰਭਲ ਕੇ,
ਇਹ ਸੰਭਲਪੁਰ ਦੇ ਭਾਗ ਬੜੇ ਚੰਗੇ ਪੈਦਾ ਹੋ ਗਏ ਹਨ।
ਹਰ ਜੂ ਹਰ ਮੰਦਰ ਆਵਹਿਗੇ,
ਭਗਵਾਨ ਵਿਸ਼ਨੂੰ ਜੀ ਆਪਣੇ ਮੰਦਰ ਦੇ ਵਿੱਚ ਸੰਭਲਪੁਰ ਦੇ ਰਾਜ ਵਿੱਚ ਪ੍ਰਗਟ ਹੋ ਕੇ ਆਉਣਗੇ।
ਛੂਟ ਤਬਾਨ ਕਮਾਨਨ ਤੇ ਕਮਾਨਨ ਕੇ,
ਕਮਾਨਾ ਦੇ ਯਾਨੀ ਉਹ ਜਿਹੜੇ ਧਨੁਸ਼ ਨੇ ਕਮਾਨਾ ਦੇ ਬਾਣ ਤੀਰ ਛੁੱਟਣਗੇ।
ਰਾੜ ਪਟਵਾ
ਛੋਟ ਦਬਾਨ ਕਮਾਨਨ ਕੇ, ਕਮਾਨਾਂ ਦੇ ਵਿੱਚੋਂ ਤੀਰ ਛੁੱਟਣਗੇ। ਰਣ ਦੂਸਰੇ ਪਾਸੇ ਸੂਰ ਵੀ ਜਿਹੜੇ ਨੇ ਰਣ ਛਾੜ ਭਟਵਾ ਪਹਿਰਾਵੇਗੇ, ਮੈਦਾਨੇ ਜੰਗ ਨੂੰ ਛੱਡ ਛੱਡ ਕੇ ਭਟਵਾ ਸੂਰਬੀਰ ਬਹਾਦਰ ਪੱਟ ਬਹਾਦਰ ਜਿਹੜੇ ਨੇ ਪਹਿਰਾਵੇਗੇ, ਪੈਪੀਤ ਹੋ ਜਾਣਗੇ, ਡਰਨ ਲੱਗ ਜਾਣਗੇ, ਕੰਬ ਜਾਣਗੇ।
ਗਣਬੀਰ ਬਿਤਾਲ ਕਰਾਲ ਪਰਾ ਪ੍ਰਭਾ,
ਬਹੁਤ ਸਾਰੇ ਵੀਰ ਬਿਤਾਲ ਜਿਵੇਂ ਭੂਤ ਪ੍ਰੇਤਾਂ ਦੇ ਸੰਬੰਧ ਵਿੱਚ ਕੱਲ ਬੇਨਤੀ ਕੀਤੀ ਸੀ, ਕਰਾਲ ਪ੍ਰਭਾ ਜਿਨ੍ਹਾਂ ਦੀ ਸੋਭਾ ਬੜੀ ਭਿਆਨਕ ਹੋਵੇਗੀ, ਜੋ ਬੜੇ ਡਰਾਉਣੇ ਹੋਣਗੇ, ਜਿਨ੍ਹਾਂ ਨੇ ਆਪਣੇ ਗਲਾਂ ਵਿੱਚ ਆਦਮੀਆਂ ਦੀਆਂ ਵੱਡਿਆਂ ਵੱਡਿਆਂ ਰਾਜਿਆਂ ਮਹਾਰਾਜਿਆਂ ਦੀਆਂ ਅੰਤਰੀਆਂ ਪਾਈਆਂ ਹੋਣਗੀਆਂ, ਕੋਈ ਉਹਨਾਂ ਦੇ ਸਿਰਾਂ ਦੀ ਮਾਲਾ ਗਲ ਵਿੱਚ ਪਾ ਕੇ ਫਿਰੇਗਾ, ਔਰ ਕੋਈ ਆਪਣੇ ਖੱਪਰ ਦੇ ਨਾਲ ਵੱਡੇ ਵੱਡੇ ਜ਼ੁਲਮੀ ਰਾਜਿਆਂ ਦਾ ਖੂਨ ਪੀਂਦਾ ਵਿਖਾਈ ਦੇਵੇਗਾ। ਇਹਨੂੰ ਕਹਿੰਦੇ ਨੇ ਸੋਭਾ ਤਾਂ ਹੈ ਪਰ ਭਿਆਨਕ ਜੀ ਹੈ। ਪਰ ਕਰਾਲ ਪ੍ਰਭਾ ਭਿਆਨਕ ਸੋਭਾ ਵਾਲੇ ਜਿਹੜੇ ਭੂਤ ਪ੍ਰੇਤ ਬੈਤਾਲ ਆਦਿਕ ਨੇ,
ਰਣ ਮੂਰਦਨ ਨਿਤ ਮਦ ਸੁਹਾਵੇ,
ਮੈਦਾਨੀ ਜੰਗ ਦੇ ਸਾਹਮਣੇ ਹੋ ਕੇ ਜੰਗ ਦੇ ਵਿਚਕਾਰ ਬੜੇ ਸੋਭਨੀਕ ਹੋਣਗੇ, ਉਹੀ ਫਿਰਦੇ ਨਜ਼ਰ ਆਣਗੇ।
ਗਾਣ ਸਿੱਧ ਪ੍ਰਸਿੱਧ ਸਮਿਰਧ ਮੰਥਨਾ,
ਬਹੁਤ ਸਾਰੇ ਸਿੱਧ ਜਿਹੜੇ ਪ੍ਰਸਿੱਧ ਨੇ, ਜਿਨ੍ਹਾਂ ਦੇ ਪਾਸ ਦੁਨੀਆਂ ਦੀਆਂ ਅਜ਼ਮਤਾਂ ਤੇ ਦੁਨੀਆਂ ਦਾ ਧਨ ਦੀ ਸਮਿਰਧੀ ਜਿਹੜੀ ਹੈ ਇਸ ਦੇ ਸਣੇ ਸਾਥ ਹੋਣਗੇ।
ਕਰ ਉਚਾਏ ਕਹਿ ਕਰਤ ਸੁਣਾਵਹਿਗੇ,
ਉਹ ਆਪਣੇ ਹੱਥ ਨੂੰ ਉੱਚਾ ਚੁੱਕ ਕੇ ਉਸ ਮੌਕੇ ਤੇ ਸੂਰਬੀਰਾਂ ਤੇ ਕਲਕੀ ਅਵਤਾਰ ਦੀ ਕੀਰਤੀ ਮਹਾਨਤਾ ਸ਼ੂਰਬੀਰਤਾ ਜਸ ਸੁਣਾਣਗੇ।
ਪਲ ਭਾਗ ਪਿਆ ਏ ਸੰਭਲ ਕੇ,
ਇਹ ਸੰਭਲਪੁਰ ਦੇ ਭਾਗ ਬੜੇ ਚੰਗੇ ਹੋ ਆਏ ਹਨ।
ਹਰ ਜੋ ਹਰ ਮੰਦਰ ਆਵਹਿਗੇ,
ਭਗਵਾਨ ਵਿਸ਼ਨੂੰ ਜੀ ਭਗਵਾਨ ਵਿਸ਼ਨੂੰ ਆਪਣੇ ਹੀ ਵਿਸ਼ਨੂੰ ਮੰਦਰ ਵਿੱਚ ਸੰਭਲਪੁਰ ਦੇ ਅੰਦਰ ਪ੍ਰਗਟ ਹੋ ਆਉਣਗੇ।
ਅਰੂਪ ਅਨੂਪ ਸਰੂਪ ਮਹਾ ਅੰਗ,
ਉਸ ਮੌਕੇ ਤੇ ਕਲਕੀ ਅਵਤਾਰ ਦਾ ਜੋ ਸਰੂਪ ਹੋਵੇਗਾ ਉਸਦੇ ਰੂਪ ਦੀ ਉਪਮਾ ਵਰਣਨੀ ਕੀਤੀ ਜਾਵੇਗੀ, ਅਨੁਪਮ ਹੋਵੇਗਾ ਮਹਾ ਅੰਗ। ਉਹ ਕਹਿੰਦੇ ਨੇ ਉਹਦੇ ਅੰਗ ਜਿਹੜੇ ਹੋਣਗੇ ਉਹ ਵੀ ਬਹੁਤ ਸੁੰਦਰ ਹੋਣਗੇ, ਜਿਵੇਂ ਹੱਥ ਪੈਰ ਅੱਖਾਂ ਚਿਹਰਾ ਇਹ ਸਾਰੇ ਅੰਗ ਵੀ ਬਹੁਤ ਸੁੰਦਰ ਹੋਣਗੇ
ਦੇਖ ਅਨੰਗ ਲਜਾ ਵਹਿਗੇ
ਔਰ ਉਸ ਕਲਕੀ ਅਵਤਾਰ ਨੂੰ ਦੇਖ ਕੇ ਦੁਨੀਆਂ ਵਿੱਚ ਕਾਮਦੇਵ ਨੂੰ ਸਭ ਤੋਂ ਜ਼ਿਆਦਾ ਸੁੰਦਰ ਮੰਨਿਆ ਗਿਆ ਹੈ ਕਹਿੰਦੇ ਨੇ ਉਸ ਕਲਕੀ ਅਵਤਾਰ ਦੀ ਸਰੀਰਕ ਸੁੰਦਰਤਾ ਨੂੰ ਦੇਖ ਕੇ ਕਾਮਦੇਵ ਵੀ ਸ਼ਰਮਿੰਦਾ ਹੋ ਜਾਵੇਗਾ
ਭਾਵ ਭੂਤ ਭਵਿੱਖ ਭਵਾਨ ਸਦਾ
ਸੰਸਾਰ ਦਾ ਭੂਤ ਬੀਤ ਚੁੱਕਾ ਵਕਤ ਭਵਾਨ ਵਰਤਮਾਨ ਸਮਾਂ ਭਵਿੱਖ ਆਉਣ ਵਾਲਾ ਜਿਹੜਾ ਸਮਾਂ ਸਦਾ ਹੀ ਇਹਨਾਂ ਤਿੰਨਾਂ ਸਮਿਆਂ ਦੇ ਅੰਦਰ ਸੰਸਾਰ ਵਿੱਚ
ਸਭ ਠੌਰ ਸਭੈ ਠਹਿਰਾ ਵਹਿਗੇ
ਸਾਰੀਆਂ ਥਾਵਾਂ ਵਿੱਚ ਕਹਿੰਦੇ ਨੇ ਇਹਨਾਂ ਤਿੰਨਾਂ ਕਾਲਾਂ ਵਿੱਚ ਸਾਰੀਆਂ ਥਾਵਾਂ ਤੇ ਉਸ ਕਲਕੀ ਅਵਤਾਰ ਦੀ ਸ਼ਕਤੀ ਦੇ ਨਾਲ ਧਰਮ ਜਿਹੜਾ ਹੈ ਕਾਇਮ ਹੋ ਜਾਵੇਗਾ
ਭਾਵ ਭਾਵ ਭਾਰ ਅਪਾਰ ਨਿਵਾਰਨ ਕੋ
ਭਾਵ ਸੰਸਾਰ ਦੇ ਭਾਰ ਦੇ ਤਾਈ ਸੰਸਾਰ ਦਾ ਅਪਾਰ ਬੇਅੰਤ ਭਾਰ ਉਤਾਰਨ ਵਾਸਤੇ ਨਿਵਿਰਤ ਕਰਨ ਲਈ
ਕਲਕੀ ਅਵਤਾਰ ਕਹਾਵਾਂਗੇ
ਉਹ ਅਕਾਲ ਪੁਰਖ ਵਾਹਿਗੁਰੂ ਆਪਣਾ ਨਾਮ ਕਲਕੀ ਅਵਤਾਰ ਕਹਾਣਗੇ ਵਿਸ਼ਨੂੰ ਦਾ ਚੌਵੀਵਾਂ ਅਵਤਾਰ ਜਿਹੜੇ 23 ਹੋ ਚੁੱਕੇ ਨੇ 24ਵਾਂ ਹੋਵੇਗਾ ਆਹੋ ਕਲਕੀ ਅਵਤਾਰ ਆਪਣਾ ਨਾਮ ਕਹਾਉਣਗੇ
ਪਰ ਭਾਗ ਪਿਆ ਏ ਸੰਭਲ ਕੇ
ਇਹ ਸੰਭਲਪੁਰ ਦੇ ਬੜੇ ਚੰਗੇ ਭਾਗ ਹੋ ਆਏ ਹਨ
ਹਰ ਜੋ ਹਰ ਮੰਦਰ ਆਵਹਿਗੇ
ਭਗਵਾਨ ਵਿਸ਼ਨੂੰ ਜੀ ਭਗਵਾਨ ਆਪਣੇ ਹੀ ਵਿਸ਼ਨੂੰ ਭਗਵਾਨ ਦੇ ਮੰਦਰ ਅੰਦਰ ਸੰਭਲਪੁਰ ਵਿੱਚ ਪ੍ਰਗਟ ਹੋ ਕੇ ਆਉਣਗੇ
ਭੂਮ ਕੋ ਭਾਰ ਉਤਾਰ ਬੜੇ
ਕਹਿੰਦੇ ਨੇ ਇਸ ਪ੍ਰਕਾਰ ਧਰਤੀ ਦੇ ਬੜੇ ਵੱਡੇ ਭਾਰ ਨੂੰ ਉਤਾਰਨ ਵਾਸਤੇ ਉਤਾਰ ਕੇ
ਬੜ ਆਸ ਬੜੀ ਸਭ ਪਾਵਹਿਗੇ
ਤੇ ਕਹਿੰਦੇ ਨੇ ਇਸ ਪ੍ਰਕਾਰ ਕਲਕੀ ਅਵਤਾਰ ਦੇ ਨੇਤਰ ਬਹੁਤ ਸੁੰਦਰ ਹੋਣਗੇ ਜਿਵੇਂ ਕਮਲ ਫੁੱਲ ਹੋਵੇਗਾ ਬੜ ਆਸ ਆਸ ਅੱਖਾਂ ਵੱਡੀਆਂ ਵੱਡੀਆਂ ਕਮਲ ਫੁੱਲ ਵਾਂਗ ਖਿਲੀਆਂ ਹੋਈਆਂ ਅੱਖਾਂ ਵਾਲੇ ਕਮਲ ਫੁੱਲ ਵਾਂਗ ਖਿੜੇ ਹੋਏ ਨੇਤਰਾਂ ਵਾਲੇ ਜਿਹੜੇ ਨੇ ਬੜੀ ਸਭ ਪਾਵੇਗੇ ਬੜੀ ਸ਼ੋਭਾ ਪਾਉਣਗੇ ਕਲਕੀ ਅਵਤਾਰ ਦੀ ਸ਼ੋਭਾ ਦੇਖਣ ਯੋਗ ਹੋਵੇਗੀ
ਖਲਟਾਰ ਜੁਝਾਰ ਬਰਿਆਰ ਹਠੀ
ਕਹਿੰਦੇ ਨੇ ਜਿਹੜੇ ਮੂਰਖ ਹੋਣਗੇ ਜੁਝਾਰ ਜੂਝਣ ਵਾਲੇ ਬਲ ਵਾਲੇ ਬਰਿਆਰ ਬਲ ਵਾਲੇ ਜਿਵੇਂ ਅਸੀਂ ਪਹਿਲਾਂ ਵਿਚਾਰ ਕਰ ਆਏ ਹਾਂ ਵੀਰ ਅਪਾਰ ਅੱਗੇ ਪਾਠ ਕੀ ਸੀ ਪਹਿਲਾਂ ਵੱਡੇ ਬਰਿਆਰ ਉਹ ਸ਼ਬਦ ਇੱਥੇ ਵਰਣਨ ਕਰ ਰਹੇ ਨੇ ਬਰਿਆਰ ਬਲ ਵਾਲੇ ਇੱਥੇ ਅਰਥ ਕਰਨਾ ਕਹਿੰਦੇ ਨੇ ਜਿਹੜੇ ਮੂਰਖ ਨੇ ਧਰਮ ਦੇ ਵਿਰੋਧੀ ਉਹਨਾਂ ਮੂਰਖਾਂ ਨੂੰ ਟਾਲ ਕੇ ਜਿਹੜੇ ਜੁਝਾਰ ਜੁਝਾਰੂ ਨੇ ਜੂਝਣ ਵਾਲੇ ਨੇ ਬਰਿਆਰ ਜਿਹੜੇ ਵੱਡੇ ਵੱਡੇ ਬਲਵਾਲ ਬਲਵਾਨ ਹੋਣਗੇ ਉਹਨਾਂ ਦੇ ਉੱਪਰ ਉਹ ਜਿਹੜੇ ਹੱਠੀ ਹੱਠ ਵਾਲੇ ਹੋਣਗੇ ਉਹਨਾਂ ਦੇ ਗਰਜਨਾ ਦੇ ਉੱਪਰ ਉਹਨਾਂ ਦੀ ਸੂਰਬੀਰਤਾ ਉੱਪਰ ਵੀ ਕੰਨ
ਕੰਨ ਖੋਖਣ ਜਿਉਂ ਕਹਿ ਰਾਵਾਂਗੇ
ਕੰਨ ਖੋਖਣ ਕੰਨ ਬੱਦਲ ਦੀ ਘੋਸ਼ਣਾ ਬੱਦਲ ਦੀ ਕੋਖ ਕੀ ਹੁੰਦੀ ਹੈ ਜਿਵੇਂ ਬੱਦਲ ਗਰਜਦਾ ਹੈ ਬੱਦਲ ਜਿਸ ਪ੍ਰਕਾਰ ਗਰਜਦਾ ਹੈ ਇਵੇਂ ਕਹਿਰਾਵੇਗੇ ਇਵੇਂ ਗਰਜਣਗੇ ਜਿਵੇਂ ਬੱਦਲ ਘੁਲਦਾ ਹੈ ਤੇ ਗਰਜਦਾ ਹੈ ਇਵੇਂ ਉਹ ਗਰਜਣਗੇ ਕਲਕੀ ਅਵਤਾਰ ਇਹਨਾਂ ਦੁਸ਼ਮਣਾਂ ਦੇ ਉੱਪਰ
ਕਲ ਨਾਰਦ ਭੂਤ ਪਿਸਾਚ ਪਰੀ
ਇੱਥੇ ਕੱਲ ਕੱਲ ਯੁਗ ਨਹੀਂ ਕੱਲ ਨਾਰਦੀ ਪਤਨੀ ਦਾ ਨਾਮ ਹੈ ਕੱਲ ਨੱਚੀ ਕੱਲ ਸਰੋਸਰੀ ਕੱਲ ਨਾਰਦ ਡੋਰੂ ਵਾਇਆ ਚੰਡੀ ਦੀ ਵਾਰ ਦਸਮ ਗ੍ਰੰਥ ਨਾਰਦ ਖੁਸ਼ੀ ਵਿੱਚ ਆਪਣੀ ਕਲੇ ਪਤਨੀ ਨੂੰ ਨਾਲ ਲੈ ਕੇ ਨਾਰਦ ਉਹਨਾਂ ਦੀ ਪਤਨੀ ਕਲੇ ਭੂਤ ਪਿਸਾਚ ਪਰੀ ਪਰੀ ਪਰੀਆਂ
ਜੈ ਪਤਰ
ਧਰਤਰ ਸੁਣਾਵੇਗੇ ਧਰਤੀ ਦਾ ਜਿਹੜਾ ਧਰਤਰ ਆਸਰਾ ਹੈ ਧਰਤੀ ਦਾ ਜਿਹੜਾ ਆਸਰਾ ਕਲਕੀ ਅਵਤਾਰ ਹੋਵੇਗਾ ਉਹਦਾ ਜੈ ਪੱਤਰ ਜਿਵੇਂ ਕਈ ਵਾਰੀ ਸਨਮਾਨ ਪੱਤਰ ਦੇ ਦਿੱਤਾ ਜਾਂਦਾ ਹੈ ਮਾਨ ਪੱਤਰ ਦੇ ਦਿੱਤਾ ਜਾਂਦਾ ਹੈ ਉਹਦੇ ਵਿੱਚ ਆਉਣ ਵਾਲੀ ਵਿਅਕਤੀ ਦਾ ਸਤਿਕਾਰ ਤੇ ਸਨਮਾਨ ਕੀਤਾ ਜਾਂਦਾ ਹੈ ਉਹਦੀਆਂ ਤਾਰੀਫਾਂ ਕਹੀਆਂ ਜਾਂਦੀਆਂ ਨੇ ਇਸ ਪ੍ਰਕਾਰ ਇਹ ਸਾਰੇ ਨਾਰ ਤੋਂ ਆਦਿਕ ਜਿਤਨੇ ਦੇਵਤੇ ਹੋਣਗੇ ਉਹਦਾ ਜੈ ਪੱਤਰ ਵਿਜੇ ਪੱਤਰ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ਫਰਨਾਮਾ ਲਿਖਿਆ ਫਤਿਹਨਾਮਾ ਲਿਖਿਆ ਹੈ ਇਸੇ ਪ੍ਰਕਾਰ ਇਹ ਦੇਵਤੇ ਕਲਕੀ ਅਵਤਾਰ ਜੋ ਧਰਤਰ ਧਰਤੀ ਦਾ ਧਰਤਰ ਆਸਰਾ ਹੈ ਧਰਤਰ ਆਸਰਾ ਜੋ ਧਰਤੀ ਦਾ ਆਸਰਾ ਉਹਦਾ ਜੈ ਪੱਤਰ ਵਿਜੇਨਾਮਾ ਉਹਦੇ ਦਰਬਾਰ ਵਿੱਚ ਖਲੋ ਕੇ ਸਾਹਮਣੇ ਸੁਣਾਉਣਗੇ ਤਾਰੀਫ ਕਰਨਗੇ
ਪਰ ਭਾਗ ਪਿਆ ਏ ਸੰਭਲ ਕੇ
ਕਹਿੰਦੇ ਇਸ ਪ੍ਰਕਾਰ ਕਲਕੀ ਅਵਤਾਰ ਜਦੋਂ ਆਵੇਗਾ ਉਦੋਂ ਧਰਮ ਦਾ ਬੋਲਬਾਲਾ ਹੋਵੇਗਾ ਦੁਸ਼ਮਣਾਂ ਦਾ ਨਾਸ਼ ਹੋਵੇਗਾ ਔਰ ਵੱਡੇ ਵੱਡੇ ਦੇਵਤੇ ਉਹਦਾ ਜੈ ਜੈਕਾਰ ਕਰਨਗੇ ਔਰ ਉਹਦਾ ਵਿਜੇਨਾਮਾ ਉਹਦਾ ਜਿੱਤਨਾਮਾ ਫਤਿਹਨਾਮਾ ਉਹਦੇ ਦਰਬਾਰ ਵਿੱਚ ਖਲੋ ਕੇ ਸੁਣਾਉਣਗੇ ਇਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਅੱਜ ਦੇ ਵਿਚਾਰ ਦੇ ਸਮਾਪਤੀ ਤੇ ਫਰਮਾਉਂਦੇ ਨੇ ਇਸ ਸੰਭਲਪੁਰ ਦੀ ਧਰਤੀ ਦੇ ਭਾਗ ਬੜੇ ਚੰਗੇ ਹੋ ਆਏ ਨੇ ਕਿਉਂਕਿ ਭਗਵਾਨ ਵਿਸ਼ਨੂੰ ਜੀ ਕਲਕੀ ਅਵਤਾਰ ਦੇ ਰੂਪ ਵਿੱਚ ਭਗਵਾਨ ਵਿਸ਼ਨੂੰ ਜੀ ਦੇ ਸੰਭਲਪੁਰ ਦੇ ਮੰਦਰ ਵਿੱਚ ਪ੍ਰਗਟ ਹੋ ਆਉਣਗੇ ਇੰਜ ਦਸ਼ਮੇਸ਼ ਪਿਤਾ ਜੀ ਨੇ ਆਉਣ ਵਾਲੇ ਸਮੇਂ ਦੇ ਹਾਲਾਤਾਂ ਦੇ ਸੰਬੰਧ ਵਿੱਚ ਜੋ ਇਹ ਵਿਚਾਰ ਬਖਸ਼ਿਸ਼ ਕੀਤੀ ਹੈ ਇਹ ਸਮਾਂ ਆਵੇਗਾ ਔਰ ਇਹ ਹਾਲਾਤ ਵਰਤਣਗੇ ਕਿਉਂਕਿ ਜੋ ਕੁਝ ਹਜ਼ੂਰ ਨੇ ਲਿਖਿਆ ਹੈ ਉਹਨੂੰ ਕੋਈ ਤਬਦੀਲ ਕਰਨ ਦੀ ਸਮਰੱਥਾ ਨਹੀਂ ਰੱਖਦਾ ਹਜ਼ੂਰ ਨੇ ਇਹਨਾਂ ਹਾਲਾਤਾਂ ਨੂੰ ਇਸ ਲਈ ਲਿਖਿਆ ਹੈ ਕਿ ਅਸੀਂ ਇਸ ਆਉਣ ਵਾਲੇ ਵਕਤ ਵਿੱਚ ਗੁਰੂ ਦੀ ਚਰਨ ਸ਼ਰਨ ਦਾ ਆਸਰਾ ਓਟ ਪ੍ਰਾਪਤ ਕਰ ਸਕੀਏ ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ ਔਰ ਤੁਸੀਂ ਹੈਰਾਨ ਵੀ ਹੋਵੋਗੇ ਕਿ ਉਹ ਜਨਮ ਲੈ ਕੇ ਨਹੀਂ ਪ੍ਰਗਟ ਹੋਵੇਗਾ ਕਿ ਕੋਈ ਜਿਵੇਂ ਬੱਚਾ ਜਨਮਦਾ ਹੈ, ਜਿਸ ਤਰ੍ਹਾਂ ਉਹ ਪ੍ਰਗਟ ਹੋਣਗੇ, ਉਹ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰਸੰਗ ਸ਼ਰਵਣ ਕਰ ਸਕਾਂਗੇ। ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ, ਸੰਗਤਾਂ ਵੱਲੋਂ ਕਥਾ ਦੇ ਸੰਬੰਧ ਵਿੱਚ ਅਰਦਾਸ ਭੇਜ ਬੇਨਤ ਸੇਵਾ ਆਈਏ। ਸੱਚੇ ਪਾਤਸ਼ਾਹ ਜੀ ਸਰਬਾਦੀ ਕਾਲਣਾ ਥਾਂ ਪਾਣ ਹਜ਼ੂਰ ਇਸ ਸ਼ਾਨ ਦੇ ਅਖੀਰ ਤੇ ਵਰਣਨ ਕੀਤਾ ਹੈ।
ਪਲ ਪਾਗ ਪਿਆਏ ਸੰਭਲ ਕੇ ਹਰ ਜੋ ਹਰ ਮੰਦਰ ਆਵੇਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ, ਚਾਰ ਕਿਰਪਾਨ ਜੁਝਾਰ ਬੜੇ, ਰਣ ਮੱਦ ਮਹਾ ਸਭ ਪਾਵਹਿਗੇ। ਧਰ ਲੁੱਥ ਪੁਲੁੱਥ ਬਿਥਾਰ ਘਣੀ, ਘਟ ਕੀ ਘਟ ਜੋ ਕਹਿਰਾਵਹਿਗੇ। ਚਤੁਰਾਰਨ ਰੁਰਧਾਰਨ ਚਰਾਚਰ, ਜੇ ਜੈ ਸਦ ਨੰਦ ਸੁਣਾਵਹਿਗੇ। ਪਲ ਭਾਗ ਪਿਆ ਏ ਸੰਭਲ ਕੇ ਹਰ ਜੂ ਹਰ ਮੰਦਰ ਆਵਹਿ ਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਿਵਾਜ ਦਸ਼ਮੇਸ਼ ਪਿਤਾ ਜੀ ਨੇ ਆਪਣੇ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਅਨੇਕਾਂ ਬਖਸ਼ਿਆਂ ਨਾਲ, ਅਨੇਕਾਂ ਗੁਣਾਂ ਨਾਲ ਖਾਲਸੇ ਪੰਥ ਨੂੰ ਭਰਪੂਰ ਕਰ ਦਿੱਤਾ ਹੈ। ਆਪ ਜੀ ਨੇ ਆਪਣੇ ਸਿੱਖਾਂ ਨੂੰ ਆਪਣੇ ਵਾਲੀ ਦੂਰ ਅੰਦੇਸ਼ੀ, ਦੂਰ ਦ੍ਰਿਸ਼ਟੀ, ਲੰਬੀ ਨਜ਼ਰ ਵੀ ਬਖਸ਼ਿਸ਼ ਕੀਤੀ ਹੈ। ਸਮੇਂ ਸਮੇਂ ਗੁਰੂ ਕੇ ਪਿਆਰੇ ਗੁਰਮੁਖ ਸਿੰਘ ਕਈ ਵਾਰੀ ਇਹਨਾਂ ਗੁਣਾਂ ਦਾ ਪ੍ਰਗਟਾਓ ਵੀ ਕਰਦੇ ਸਨ। ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾ ਆਬਾਦੀ ਆਪਣੇ ਨਿਵਾਸ ਸਥਾਨ, ਆਪਣੇ ਗੁਰਮਤ ਕੇਂਦਰ ਜਿਸ ਸਥਾਨ ਤੇ ਬੈਠ ਕੇ ਉਹਨਾਂ ਨੇ ਗੁਰਮਤ ਦੀ ਬਹੁਤ ਸੇਵਾ ਕੀਤੀ। ਗੁਰਮਤ ਦੀ ਸੇਵਾ ਕੋਈ ਇਮਾਰਤ ਬਣਾਉਣ ਦੀ ਵੀ ਵੱਡੀ ਸੇਵਾ ਹੈ, ਪਰ ਕਿਸੇ ਸਿੱਖ ਨੂੰ ਗੁਰੂ ਕਾ ਅੰਮ੍ਰਿਤ ਛਕਣ ਲਈ ਤਿਆਰ ਕਰ ਦੇਣਾ, ਕਿਸੇ ਦਾ ਜੀਵਨ ਤੇ ਜ਼ਿੰਦਗੀ ਬਦਲ ਦੇਣੀ, ਇਹ ਆਪਣੀ ਥਾਂ ਤੇ ਮਹਾਨ ਸੇਵਾ ਹੈ। ਕਹਿੰਦੇ ਨੇ ਇੱਕ ਉਰਦੂ ਦੇ ਵਿਦਵਾਨ ਨੇ ਕਿਹਾ ਹੈ, ਐ ਦੋਸਤ, ਚੰਗਾ ਕੰਮ ਕਰਨਾ ਹੈ, ਮਸਜਿਦਾਂ ਤਾਮੀਰ ਕਰ ਰਿਹਾ ਹੈ, ਮਸੀਤਾਂ ਬਣਵਾ ਰਿਹਾ ਹੈ, ਬੜਾ ਚੰਗਾ ਕੰਮ ਕਰਦਾ ਹੈ, ਪਰ ਇੱਕ ਗੱਲ ਦਾ ਖਿਆਲ ਰੱਖ, ਟੁੱਟੀਆਂ ਹੋਈਆਂ ਮਸਜਿਦਾਂ ਜਾਂ ਮਸਜਿਦਾਂ ਦੀਆਂ ਨਵੀਆਂ ਇਮਾਰਤਾਂ ਚਾਰ ਦਿਨਾਂ ਵਿੱਚ ਤਿਆਰ ਹੋ ਸਕਦੀਆਂ ਨੇ, ਮਗਰ ਮੁੱਦਤੇ ਗੁਜ਼ਰ ਜਾਤੀ ਹੈ ਜ਼ਿੰਦਗੀ ਬਣਾਉਣੇ ਮੇਂ। ਕਿਸੇ ਦੀ ਜ਼ਿੰਦਗੀ ਬਣਾਉਣੀ, ਕਿਸੇ ਦਾ ਜੀਵਨ ਕਰ ਦੇਣਾ, ਉਹਦੇ ਲਈ ਜ਼ਿਆਦਾ ਵਕਤ ਲੱਗਦਾ ਹੈ। ਤਾਹੀਓ ਪੁਰਾਤਨ ਸਿੱਖ ਜ਼ਿੰਦਗੀਆਂ ਬਣਾਉਣ ਵੱਲ ਜ਼ਿਆਦਾ ਧਿਆਨ ਦਿੰਦੇ ਸਨ। ਜੀਵਨ ਦੀ ਕਾਢ ਕਰਨ ਲਈ ਉਹ ਜ਼ਿਆਦਾ ਸਮਾਂ ਦਿੰਦੇ ਸਨ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਵੀ ਜ਼ਿੰਦਗੀਆਂ ਦੀ ਤਾਮੀਰ ਕਰ ਰਹੇ ਸਨ। ਇੱਕ ਪਾਸੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਰਾਜ ਨੂੰ ਉਸਾਰ ਰਹੇ ਸਨ, ਮਜ਼ਬੂਤ ਕਰ ਰਹੇ ਸਨ, ਤੇ ਦੂਜੇ ਪਾਸੇ ਬਾਬਾ ਵੀਰ ਸਿੰਘ ਜੀ ਪਿੰਡ ਪਿੰਡ ਜਾ ਕੇ, ਕਸਬੇ ਕਸਬੇ ਜਾ ਕੇ ਲੋਕਾਂ ਨੂੰ ਗੁਰਮਤਿ ਦੇ ਧਾਰਨੀ ਹੋਣ ਦੀ ਪ੍ਰੇਰਨਾ ਦਿੰਦੇ ਸਨ, ਅੰਮ੍ਰਿਤ ਛਕਾਉਂਦੇ ਸਨ। ਹਾਂ, ਆਪਣੇ ਕੇਂਦਰ ਨੌਰੰਗਾਬਾਦ, ਜੋ ਸੱਚਮੁੱਚ ਸ੍ਰੀ ਤਰਨ ਤਾਰਨ ਸਾਹਿਬ ਅਤੇ ਸ੍ਰੀ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਦੇ ਦਰਮਿਆਨ, ਕਿਉਂਕਿ ਸਿੱਖ ਕਦੇ ਵੀ ਇਕੱਲਾ ਨਹੀਂ ਰਹਿੰਦਾ, ਉਹ ਹਮੇਸ਼ਾ ਆਪਣੇ ਗੁਰੂ ਦੇ ਚਰਨਾਂ ਵਿੱਚ ਰਹਿੰਦਾ। ਬਾਬਾ ਜੀ ਵੀ ਸਮਝਦੇ ਸਨ, ਇੱਕ ਪਾਸੇ ਗੁਰੂ ਅਰਜਨ ਦੇਵ ਜੀ ਦਾ ਸਾਇਆ ਤੇ ਦੂਸਰੇ ਪਾਸੇ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਸਾਇਆ। ਐਸੇ ਟਿਕਾਣੇ ਤੇ, ਐਸੇ ਥਾਂ ਤੇ ਉਹਨਾਂ ਨੇ ਅਸਥਾਨ ਬਣਾਇਆ। ਦੀਵਾਨ ਵਿੱਚ ਗੁਰੂ ਦੀਆਂ ਸੰਗਤਾਂ ਨਾਲ ਬਿਰਾਜਮਾਨ ਸਨ। ਇਤਨੀ ਦੇਰ ਨੂੰ ਕਿਸੇ ਸਿੱਖ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨੌਰੰਗਾਬਾਦ ਪਹੁੰਚ ਕੀਤੀ। ਬਾਬਾ ਜੀ ਬੜੇ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ ਕਿ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਤੋਂ ਗੁਰੂ ਕਾ ਸਿੱਖ ਆਇਆ। ਮੇਰੇ ਵਾਸਤੇ ਤਾਂ ਉਹ ਸੱਚਮੁੱਚ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਹੀ ਆਇਆ। ਬੜਾ ਸਤਿਕਾਰ ਕੀਤਾ, ਬਹੁਤ ਸਨਮਾਨ ਕੀਤਾ, ਰਾਜੀ ਖੁਸ਼ੀ ਪੁੱਛੀ ਤੇ ਫਿਰ ਦਰਸ਼ਨ ਬਖਸ਼ਣ ਦਾ ਕਾਰਨ ਪੁੱਛਿਆ। ਉਸ ਸਿੱਖ ਨੇ ਬੜੀ ਅਧੀਨਤਾ ਨਾਲ, ਬੁਝੇ ਹੋਏ ਦਿਲ ਦੁਆਰਾ, ਆਪਣੀ ਅੱਖਾਂ ਵਿੱਚੋਂ ਕੁਝ ਮੋਤੀ ਦੇਖਦਿਆਂ ਹੋਇਆਂ ਬਾਬਾ ਜੀ ਨੂੰ ਕੁਝ ਖਬਰ ਦੇਣੀ ਚਾਹੀ। ਬਾਬਾ ਜੀ ਨੇ ਗੁਰੂ ਕੇ ਸਿੰਘ ਵੱਲ ਬੜੇ ਖਿਆਲ ਨਾਲ ਦੇਖਿਆ। ਚਿਹਰਾ ਉਦਾਸ ਦੇਖ ਕੇ ਬਾਬਾ ਜੀ ਨੇ ਪੁੱਛਿਆ, ਗੁਰੂ ਪਿਆਰਿਆ, ਸੁੱਖ ਤਾਂ ਹੈ? ਗੁਰੂ ਰਾਮਦਾਸ ਜੀ ਦੇ ਦਰ ਘਰ ਵਿੱਚ ਤੇ ਹਮੇਸ਼ਾ ਖੁਸ਼ੀਆਂ ਹੀ ਹਨ, ਹਮੇਸ਼ਾ ਆਨੰਦ ਹੈ। ਪੁਰਾਤਨ ਸਿੱਖ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਤੋਂ ਬਾਅਦ, ਖਾਸ ਤੌਰ ਤੇ ਕੀਰਤਨ ਸੋਹਲੇ ਤੇ ਤੋਂ ਬਾਅਦ ਵੀ ਕਈ ਵਾਰੀ ਇਹ ਲਫ਼ਜ਼ ਕਹਿੰਦੇ ਸਨ, ਹੇ ਗੁਰੂ ਰਾਮਦਾਸ ਸਾਹਿਬ, ਤੇਰੀ ਨਗਰੀ ਹਮੇਸ਼ਾ ਸੁੱਖਾਂ ਵਿੱਚ ਵਸਦੀ ਏ। ਤੇਰੀ ਨਗਰੀ ਵਿੱਚ ਵਸਣ ਵਾਲਿਆਂ ਨੂੰ ਸਦੈਵੀ ਸੁੱਖ ਪ੍ਰਾਪਤ ਹੁੰਦੇ ਹਨ। ਇੱਥੇ ਜਿਹੜਾ ਵੀ ਆਉਂਦਾ ਉਹਨੂੰ ਸਦੈਵੀ ਸੁੱਖਾਂ ਦੀ, ਹਮੇਸ਼ਾ ਰਹਿਣ ਵਾਲੇ ਸੁੱਖਾਂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਏ। ਪਰ ਤੂੰ ਅੰਮ੍ਰਿਤਸਰ ਤੋਂ ਆਇਆ, ਸੋਢੀ ਸੁਲਤਾਨ ਜੀ ਦੇ ਚਰਨਾਂ ਵਿੱਚੋਂ ਆਇਆ, ਉਦਾਸ ਕਿਉਂ ਹੈ? ਦੱਸਦਾ ਸਹੀ ਕੀ ਕਹਿਣਾ ਚਾਹੁੰਦਾ, ਕਿਸ ਵਾਸਤੇ ਸਾਡੇ ਪਾਸ ਆਏ? ਉਹ ਸਿੱਖ ਨੇ ਫਿਰ ਆਪਣੇ ਆਪ ਤੇ ਕਾਬੂ ਪਾਉਂਦਿਆਂ ਹੋਇਆਂ ਪਿਆਰ ਨਾਲ ਬੇਨਤੀ ਕੀਤੀ, ਬਾਬਾ ਜੀ, ਜਿਹੜੇ ਨਿਸ਼ਾਨ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਾਇਮ ਕੀਤੇ ਸਨ, ਉਹ ਨਿਸ਼ਾਨ ਸਾਹਿਬ, ਅੰਧੇਰੀ ਆਈ ਹੈ, ਤੇਜ਼ ਅੰਧੇਰੀ ਆਈ ਹੈ, ਤੇ ਉਸ ਦੇ ਆਉਣ ਦੇ ਨਾਲ ਉਹ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਡਿੱਗ ਪਏ ਨੇ। ਮਜ਼ਮੂਨ ਦੇ ਨਾਲ ਸੰਬੰਧਿਤ ਲਫ਼ਜ਼ ਕਹਿਣਾ ਚਾਹੁੰਦਾ ਹਾਂ, ਜੋ ਬਾਬਾ ਵੀਰ ਸਿੰਘ ਜੀ ਨੇ ਦਸ਼ਮੇਸ਼ ਪਿਤਾ ਜੀ ਵੱਲੋਂ ਪ੍ਰਾਪਤ ਹੋਈ ਹੋਈ ਦੀਰਘ ਦ੍ਰਿਸ਼ਟੀ, ਲੰਬੀ ਨਜ਼ਰ ਦੇ ਨਾਲ ਸਾਰਾ ਕੁਝ ਦੇਖ ਦਿਖਾ ਕੇ ਕਹੇ ਸਨ, ਬਾਬਾ ਜੀ, ਉਹ ਨਿਸ਼ਾਨ ਦੇ ਸਾਹਿਬ ਡਿੱਗ ਪਏ ਨੇ, ਇਹ ਕਿਉਂ ਹੋਇਆ? ਹੋਣਾ ਨਹੀਂ ਸੀ ਚਾਹੀਦਾ, ਇਹ ਤੇ ਸਾਡੇ ਗੁਰੂ ਨੇ ਭਗਤੀ ਸ਼ਕਤੀ ਮੀਰੀ ਤੇ ਪੀਰੀ ਦੀ ਬਖਸ਼ਿਸ਼ ਕੀਤੀ ਸੀ। ਬਾਬਾ ਜੀ ਨੇ ਥੋੜੀ ਦੇਰ ਲਈ ਖਮੋਸ਼ੀ ਧਾਰਨ ਕੀਤੀ ਤੇ ਫਿਰ ਆਉਣ ਵਾਲੇ ਸਮੇਂ ਨੂੰ ਆਪਣੀਆਂ ਨਿਗਾਹਾਂ ਤੇ ਨਜ਼ਰਾਂ ਦੇ ਸਾਹਮਣੇ ਲਿਆ ਕੇ ਆਖਿਆ, ਗੁਰੂ ਪਿਆਰਿਆ, ਮੀਰੀ ਪੀਰੀ ਦੀ ਸਰਕਾਰ ਦੇ ਇਹ ਝੰਡੇ, ਇਹ ਧਰਮ ਦੇ ਨਿਸ਼ਾਨ ਸਾਹਿਬ ਤੇ ਯੋਗੋ ਯੋਗ ਅਟਲ ਤੇ ਕਾਇਮ ਰਹਿਣਗੇ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਸ਼ਾਨ ਨਹੀਂ ਡਿੱਗੇ, ਇਹ ਸਿੱਖ ਰਾਜ ਦੇ ਡਿੱਗਣ ਦੀਆਂ ਨਿਸ਼ਾਨੀਆਂ ਆ ਗਈਆਂ ਨੇ। ਇਹ ਸਿੱਖ ਰਾਜ ਦੇ ਜਾਣ ਦੀਆਂ ਨਿਸ਼ਾਨੀਆਂ ਹਨ ਕਿ ਗੁਰੂ ਕਿਆ ਨੇ ਜਿਹੜਾ ਰਾਜ ਬਖਸ਼ਿਆ ਉਹਦੇ ਵਿੱਚ ਹੋ ਸਕਦਾ ਕੋਈ ਅਜਿਹੀ ਭੁੱਲ ਹੋਈ ਹੋਵੇ ਕਿ ਇਹ ਜਿਹੜਾ ਰਾਜ ਹੈ ਇਹ ਕਾਇਮ ਨਹੀਂ ਰਹੇਗਾ, ਇਹ ਰਾਜ ਨਹੀਂ ਰਹੇਗਾ। ਹਾਂ, ਇਹ ਤਾਂ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਧਕ ਦੀ ਦ੍ਰਿਸ਼ਟੀ ਏ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਦਾ ਜੀਵਨ ਏ ਕਿ ਉਹਨਾਂ ਨੇ ਦੇਖ ਲਿਆ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੈਠ ਕੇ ਸਾਹਮਣੇ ਸਾਰੇ ਹਾਲਾਤ ਦੇਖੇ ਤੇ ਕਹਿ ਦਿੱਤਾ, ਨਹੀਂ, ਇਹ ਨਿਸ਼ਾਨ ਸਾਹਿਬ ਇਹ ਝੰਡੇ ਬੁੰਗੇ ਯੁਗੋ ਯੁਗਾ ਟਲ ਰਹਿਣਗੇ ਪਰ ਨਿਸ਼ਾਨੀਆਂ ਆ ਰਹੀਆਂ ਨੇ ਹਾਲਾਤ ਆ ਰਹੇ ਨੇ ਕਿ ਜਿਹੜਾ ਰਾਜ ਸੱਚੇ ਪਾਤਸ਼ਾਹ ਨੇ ਲੱਖਾਂ ਸਿੱਖਾਂ ਦੀਆਂ ਕੁਰਬਾਨੀਆਂ ਦੇ ਕੇ ਸਾਨੂੰ ਬਖਸ਼ਿਆ ਸੀ ਉਹ ਚਲਿਆ ਜਾਵੇਗਾ ਉਹ ਜਾਣ ਵਾਲਾ ਹੈ ਤਾਂ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਤੋਂ ਕਿਤਨੇ ਸੌ ਸਾਲ ਪਹਿਲਾਂ ਜੋ ਕੁਝ ਮਹਿਸੂਸ ਕੀਤਾ ਜੋ ਕੁਝ ਡਿੱਠਾ ਜੋ ਕੁਝ ਵਰਤਣਾ ਜੋ ਕੁਝ ਉਹਨਾਂ ਨੇ ਵਰਤਾਉਣਾ ਉਹਦੀ ਵਿਆਖਿਆ ਕਰ ਰਹੇ ਨੇ ਨਾਲ ਹੀ ਧਰਤੀ ਦੇ ਫਰਿਆਦ ਕਰਨ ਤੋਂ ਬੇਨਤੀ ਕਰਨ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਤੀ ਨੂੰ ਹੌਸਲਾ ਦਿੱਤਾ ਹੈ ਹਿੰਮਤ ਦਿੱਤੀ ਹੈ ਘਬਰਾ ਨਾ ਵਕਤ ਆ ਰਿਹਾ ਜਦੋਂ ਉਹ ਮਹਾਂਸ਼ਕਤੀ ਕਲਕੀ ਅਵਤਾਰ ਪ੍ਰਗਟ ਹੋਵੇਗਾ ਫਿਰ ਕਿਤੇ ਵੀ ਪਾਪ ਦਾ ਨਾਮ ਅਧਰਮ ਦਾ ਨਾਮ ਉਹ ਨਿਸ਼ਾਨ ਨਹੀਂ ਰਹੇਗਾ ਧਰਮ ਹੀ ਧਰਮ ਦਾ ਵਾਤਾਵਰਨ ਹੋਵੇਗਾ ਜਿਸ ਪਾਸਿਓਂ ਹਵਾਵਾਂ ਚੱਲਣਗੀਆਂ ਭਗਤੀ ਦੀਆਂ ਚੱਲਣਗੀਆਂ ਨਾਮ ਦੀਆਂ ਚੱਲਣਗੀਆਂ ਧਰਮ ਦੀਆਂ ਚੱਲਣਗੀਆਂ ਔਰ ਗੁਰੂ ਕੇ ਖਾਲਸਾ ਪੰਥ ਦੇ ਚੜ੍ਹਦੀ ਕਲਾ ਦੀਆਂ ਹਵਾਵਾਂ ਆਉਣਗੀਆਂ ਉਹਨਾਂ ਕੁਝ ਛੰਦਾਂ ਦਾ ਵਰਣਨ ਕਰ ਰਹੇ ਨੇ ਦਸ਼ਮੇਸ਼ ਪਿਤਾ ਜੀ ਜਦੋਂ ਕਲਕੀ ਅਵਤਾਰ ਆਉਣਗੇ ਉਹ ਕੀ ਕੁਝ ਕਰਨਗੇ ਸੰਸਾਰ ਦੇ ਸਾਹਮਣੇ ਉਹ ਕਿਸ ਤਰੀਕੇ ਨਾਲ ਧਰਮ ਦੀ ਰੱਖਿਆ ਕਰਨਗੇ ਕਿਸ ਤਰ੍ਹਾਂ ਉਹ ਯੁੱਧ ਕਰਨਗੇ ਉਹਨਾਂ ਦਾ ਵਰਣਨ ਪਹਿਲਾਂ ਇਹਨਾਂ ਛੰਦਾਂ ਵਿੱਚ ਸੰਖੇਪ ਤੌਰ ਤੇ ਵਰਣਨ ਕਰ ਰਹੇ ਨੇ ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਪਿੱਤਰ ਸ਼ਬਦਾਂ ਵਿੱਚ
ਚਾਰ ਕਿਰਪਾਨ ਜੁਝਾਰ ਬੜੇ
ਕਹਿੰਦੇ ਨੇ ਵੱਡੇ ਵੱਡੇ ਜੁਝਾਰ ਜੁਝਾਰੂ ਜਿਵੇਂ ਸਿੰਘਾਂ ਦੇ ਸੰਬੰਧ ਵਿੱਚ ਸ਼ਬਦ ਵਰਤਿਆ ਜਾ ਰਿਹਾ ਜੁਝਾਰੂ ਸਿੰਘ ਜੂਝਣ ਵਾਲੇ ਸਿੰਘ ਜਿਹੜਾ ਵੀ ਜੂਝੇ ਉਹਨੂੰ ਜੁਝਾਰ ਕਹਿੰਦੇ ਨੇ ਮਾਰ ਨਜਾਪਤ ਖਾਨ ਕੋ ਸੰਗੋ ਜੁਝੈ ਜੁਝਾਰ ਹੈ ਹੈ ਇਹ ਲੋਕੇ ਭਇਓ ਸੁਰਗ ਲੋਕ ਜੈਕਾਰ ਮਜਿੱਤਰ ਨਾਟਕ ਦਸਮ ਗ੍ਰੰਥ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਪਣੇ ਭੂਆ ਜੀ ਅਤੇ ਸਿੱਖ ਇਤਿਹਾਸ ਵਿੱਚ ਆਪਣਾ ਥਾਂ ਵਿਸ਼ੇਸ਼ ਥਾਂ ਰੱਖਣ ਵਾਲੇ ਬੀਬੀ ਵੀਰੋ ਜੀ ਦੇ ਸਪੁੱਤਰਾਂ ਦੀ ਬਹਾਦਰੀ ਦਾ ਜ਼ਿਕਰ ਕਰ ਰਹੇ ਨੇ ਮਾਰ ਨਜਾਬਦ ਖਾਨ ਕੋ ਸੰਗੋ ਜੁਝੈ ਜੁਝਾਰ ਹੈ ਹੈ ਇਹ ਲੋਕ ਹੈ ਪਇਓ ਸੁਰਗ ਲੋਕ ਜੈਕਾਰ ਪੰਗਾਣੀ ਦੇ ਯੁੱਧ ਅੰਦਰ ਇੱਕ ਪਾਸੇ ਸ੍ਰੀ ਗੁਰੂ ਧਿਆਨ ਦੇਣਾ ਪੰਗਾਣੀ ਦੇ ਯੁੱਧ ਅੰਦਰ ਇੱਕ ਪਾਸੇ ਮੀਰੀ ਪੀਰੀ ਦੀ ਸਰਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ ਜੂਝ ਰਿਹਾ ਹੈ ਤੇ ਦੂਸਰੇ ਪਾਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਤਰੇ ਜੂਝ ਰਹੇ ਨੇ ਯਾਨੀ ਭਰਾਵਾਂ ਭਰਾਵਾਂ ਦਾ ਵਾਤਾਵਰਨ ਬਣਿਆ ਹੋਇਆ ਤਾਂ ਹੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹਨਾਂ ਪੰਜਾਂ ਭਰਾਵਾਂ ਨੂੰ ਬੀਬੀ ਗੁਰੂ ਵੀਰੋ ਜੀ ਦੇ ਸਪੁੱਤਰਾਂ ਨੂੰ ਇਹ ਤਸ਼ਬੀਹ ਤੇ ਉਪਮਾ ਦੇ ਕੇ ਵਡਿਆਇਆ ਹੈ ਕਿ ਉਹ ਦੁਆਪਰ ਦੇ ਜਿਹੜੇ ਪਾਂਡਵ ਸਨ ਉਹਨਾਂ ਦੇ ਕਾਰਨਾਮਿਆਂ ਨਾਲੋਂ ਇਹਨਾਂ ਪੰਜਾਂ ਭਰਾਵਾਂ ਦਾ ਕਾਰਨਾਮਾ ਅੱਜ ਮਹਾਨ ਹੈ ਪਿਆਰਲਾ ਖੋ ਸ੍ਰੀ ਵਾਹਿ ਇਸ ਵਾਸਤੇ ਬੇਨਤੀ ਕੀਤੀ ਜਾ ਰਹੀ ਸੀ ਜੁਝਾਰ ਵੱਡੇ ਵੱਡੇ ਜਿਹੜੇ ਸੂਰਬੀਰ ਨੇ ਉਹ ਕਿਰਪਾਨਾਂ ਨੂੰ ਝਾੜ ਝਾੜ ਕੇ ਕਿਰਪਾਨਾਂ ਨੂੰ ਹਿਲਾ ਕੇ ਆਸਤਾ ਜਿਹਾ ਦੁਸ਼ਮਣ ਉੱਪਰ ਵਾਰ ਕਰਨਗੇ ਮੈਦਾਨੇ ਜੰਗ ਦੇ ਅੰਦਰ ਦੁਸ਼ਮਣ ਜੋ ਸਾਹਮਣੇ ਆਵੇਗਾ ਉਹਨੂੰ ਸਦਾ ਦੀ ਨੀਂਦੇ ਸਵਾ ਦੇਣਗੇ ਹਾਂਜੀ ਵੱਡੇ ਵੱਡੇ ਜੁਝਾਰ ਸੂਰਬੀਰ ਸੂਰਮੇ ਜਿਹੜੇ ਨੇ ਉਹ ਸ੍ਰੀ ਸਾਹਿਬਾਂ ਨੂੰ ਕਿਰਪਾਨਾਂ ਨੂੰ ਝਾੜ ਕਾ ਝਾੜ ਕੇ ਹੌਲੀ ਜੀ ਆਸਤਾ ਆਰਾਮ ਦੇ ਨਾਲ ਵਾਰ ਕਰ ਕਰਕੇ ਰਣ ਮੱਧ ਮੈਦਾਨੀ ਜੰਗ ਦੇ ਅੰਦਰ ਬੜੀ ਸ਼ੋਭਾ ਪ੍ਰਾਪਤ ਪਾਉਣਗੇ ਉਹਨਾਂ ਦੀ ਬੜੀ ਸ਼ੋਭਾ ਹੋਵੇਗੀ ਉਹ ਬੜੀ ਸ਼ੋਭਾ ਪ੍ਰਾਪਤ ਕਰਨਗੇ ਮੈਦਾਨੀ ਜੰਗ ਦੇ ਅੰਦਰ ਜਦੋਂ ਕੋਈ ਸੂਰਬੀਰ ਜੂਝਦਾ ਉਹਦੀ ਸ਼ੋਭਾ ਦੇਖਣ ਦੇ ਲਾਇਕ ਹੁੰਦੀ ਹੈ ਅਸਲ ਵਿੱਚ ਸੂਰਬੀਰ ਦੀ ਸ਼ੋਭਾ ਹੀ ਮੈਦਾਨੀ ਜੰਗ ਦੇ ਅੰਦਰ ਪ੍ਰਗਟ ਹੁੰਦੀ ਹੈ ਧਰਤੀ ਦੇ ਉੱਪਰ ਲੋਥਾਂ ਦੇ ਪਲੋਥ ਲੋਥਾਂ ਦੇ ਉੱਪਰ ਹੋਰ ਲੋਥਾਂ ਮੈਦਾਨੀ ਜੰਗ ਦੀ ਧਰਤੀ ਦੇ ਉੱਪਰ ਲੋਥਾਂ ਦੇ ਉੱਪਰ ਹੋਰ ਲੋਥਾਂ ਬਹੁਤ ਸਾਰੀਆਂ ਵਿਸਥਾਰ ਦੇਣਗੇ ਫੈਲਾ ਕੇ ਕਣ ਕੀ ਘੱਟ ਜਿਉਂ ਕਹਿਰਾਵੇਂਗੇ ਜਿਵੇਂ ਬਦਲਾਂ ਦੀਆਂ ਘਟਾਂ ਕਹਿਰਾਂ ਦੀਆਂ ਨੇ ਘੁਲਦੀਆਂ ਨੇ ਘੁਰਨ ਘਟਾ ਅਤਕਾ ਲਿਆ ਮਾਰੂ ਕੀ ਵਾਰ ਡੱਕਣੇ ਮਹੱਲਾ ਪੰਜਵਾਂ ਦੂਜੀ ਵਾਰ ਜਿਵੇਂ ਸਾਮਨ ਸਰਸ ਮਨਾ ਘਣ ਵਰਸੈ ਰੁੱਤ ਆਏ ਤੁਖਾਰੀ ਸ਼ੰਤ ਮਹੱਲਾ ਪਹਿਲਾ ਬਾਰਾਵਾਂ ਜਿਵੇਂ ਬਰਸਾਤ ਦੇ ਮੌਸਮ ਵਿੱਚ ਬਦਲਾਂ ਦੀਆਂ ਘਟਾਂ ਘੁਲਦੀਆਂ ਨੇ ਗਰਜਦੀਆਂ ਨੇ ਉਹਨਾਂ ਵਿੱਚੋਂ ਆਵਾਜ਼ ਹੁੰਦੀ ਏ ਕੰਨ ਕੀ ਘੱਟ ਜਿਉ ਕਹਿਰਾਵੇਂਗੇ ਕੰਨ ਬਦਲਾਂ ਦੀ ਘਟਾ ਦੇ ਵਾਂਗ ਉਹ ਦੁਸ਼ਮਣ ਸੂਰਬੀਰ ਬਹਾਦਰ ਜਿਹੜੇ ਨੇ ਉਹ ਆਪਸ ਵਿੱਚ ਘੁਲਣਗੇ ਇੱਕ ਦੂਸਰੇ ਦੇ ਨਾਲ ਗੁੱਥਮ ਗੁੱਥਾ ਹੋਣਗੇ